ਦਾਸ ਬੋਲਿਆ ਕਰੇਗਾ, ਉਸ ਤੋਂ ਬਾਅਦ ਸਾਰੇ ਭਾਈ ਬੋਲਿਆ ਕਰਨ, तीसरे पास ऐसा बीमिया लेकर सर्व सब किच तेरा जीव किच नहीं किच नहीं सब किच तेरा जीव किच नहीं किच नहीं तेरा जी मैं कितना मैं किचे सर्व सब कुछ तेरा जी मैं कितना मैं कितना स्वामी मेरा नगर मैं आप बाहर पुने आपना कर मेरे का सगल बसेरा आपे ही राज ने आपे ही राया कहीं कहीं ठाकर कहीं कहीं चेरा पर वो सब किच तेरा जी मैं किच नाही मैं किच नाही सब किच तेरा जी मैं किच नाही मैं किच नाही सागर बूंद नहीं अनहेरा सर्व सब किछ तेरा जी, मैं किछ नाही, मैं किछ नाही। सब किछ तेरा जी, मैं किछ नाही, मैं किछ नाही। विचार करी जाना, यूं मन टिकदा है, मन एकागर हुंदा। एहो जा एकागरता उहदा इक इक छिन करोड़ करोड़ असमेव जग दा फल रखदा। दूसरे मन दी शांति, मन दी ठंड, दुनिया बल्कि तिन्ना लोकां दे चौदां फबरां विच सब ते वड्डा सुख मन दी शांति। पीस ऑफ माइंड है स्वर्ग दे राजे इंद्र जैसे भी। इस दी प्राप्ति वास्ते 100 साल किसे महापुरुष दियां लकड़ां टौंदे रहे। ये वड्डा सुख है। हालांकि इतना भी विभूतिवान कोई भी नहीं है जिसका हुक्म 33 करोड़ देवता ते है, 96 करोड़ मेघमाला जिसके अधीन, हजारां पश्चरां जिसके खाड़े विच राग रंग करन वाली, हजारां किन्नर ते गंधर्व तार दे साज बजाउण वाले गवैया नूं किन्नर कहिंदे, चमड़े दे साज बजाउण वाले गवैया दा नाम गंधर्व, हजारां ही सुनहरी रुपहरी नहरां जिस दे नंदन बन जैसे बगीचियां चलनियां, कई कई मंजले हीरे लाल ज्वार जड़त मकान आदि, कल्प वृक्ष काम तेन आदि जिस दे सर्गलोक विच बेअंत हन। ऐश्वर्य की अवधि रिकॉर्ड है विभूति दा। इन्हां लोकां 14 फवनां विच इतनी विभूति किसी नूं भी प्राप्त नहीं, पर मन दी शांत ना होण करके, पीस ऑफ माइंड ना प्राप्त होण करके ओह वी किसे महापुरुष दीआं 100 साल जा के लकड़ां टौंदा तां कि इह हथ आ जावे। ओह शांति जदों मन एकागर हुंदा है उसी छिन प्राप्त हो जांदे, क्योंकि जिस वक्त बाहरों बिरती रुके अंतरमुख आनंद का सागर जो वाहगुरू है, शांति का समा वाहगुरू ओहदे नाल जुड़दी है, उसी वक्त ठंड प्राप्त हो जाती। आओ इन ख्याल नूं रोक के हरी जस करो। वाहगुरू के भजन दे विच कितनियां बरकतां, इन्हां दा विस्थार करना, इन्हां दी बात विचार करनी बहुत ही मुश्किल है। अकथनी अकथन तो परे, फिर भी साहिब गुरु अर्जन देव महाराज तां ऐसा फरमाउंदे हन, तेरे नाम ने सहायता करनी औखी वेला, नाम ने सहायता करनी औखी वेला, thank you. पैदा करनी औखी वेला हमें सहायता करनी औखी वेला करनी औखी वेला महाराज जी ने श्री सुखमनी साहब एक एहो जी बाणी उच्चारण की जिस दे विच 24 श्लोक 24 अष्टपदियां 24,000 अखर है। एक पाठ कर लिया जावे जो कि तकरीबन घंटे विच हो जाता है, अठां पैरां दे श्वास सफले हो जाते हैं। अनुमान है प्राणी नूं तकरीबन अठां पैरां 24,000 साह आ जाता है, भावें इंसान की क्रिया के मुताबिक घट वध भी जाते हैं। बैठत 12, चलते 18, शुभ चलने 25, मैथन करते 64, चलते किमना भजन जगदीश इत्यादि श्वासों की रफ्तार है, पर अनुमान है तकरीबन दिन रात भी 24,000 साह आ जाता है। योगी जन्म थोड़े आंदे विकारियों ज्यादा आया करते, स्वयं अठा फिर श्वास सफले हो जाते। एक पाठ रोजाना कर लिया जाए श्री सुखमनी साहब का, दो पाठ रोजाना कर ले जान ता महीने च गुरु ग्रंथ साहब के पाठ का फल हो जाता। इस दे विचे 4 वेद, 6 शास्त्र, 18 पुराण, 27 स्मृतियां, तौरेत, इंजील, कुरान आदि जितने भी धार्मिक मत मतांतरां दे पुस्तक सब का सिद्धांत आ जाता है। सब का सिद्धांत की है, कर्म उपासना ज्ञान विज्ञान करोड़ा ग्रंथों का सारे कुछ इस दे अनुसार चलिया जीवन मुक्त प्राप्त होंगी है। फिर प्रारब्ध शांत हुई तो बाद वधे मोक्ष की प्राप्ति सदा वास्ते वाहिगुरु जी रहिंदा है। तो गुरु जी दूसरी अष्टपदी दे विच इउं फरमाउंदे हन, जय मात पिता सुत मीत न पाई, मन ऊहा नाम तेरे संग सहाई, जय महा भयान दूत जम दला, तैं केवल नाम संग तेरे चला, जय मुश्किल होवै अत भारी, हर को नाम खिन माहे उधारी, अनक पुनः चरण करत नहीं तरह, हर को नाम कोट पाप पर हरै, गुरमुख नाम जपो मन मेरे, नानक पावो सुख। सो इस अष्टदी दे विच खोल खोल के ते अगे हर जिन इंसान नूं जिंदगी दे विच दुखां सुखां दा मुकाबला होया करता है, लेकिन जिन्हें वाहगुरु की शरण ली है, जिन्हें वाहगुरु के नाम के बिरती लगाई है, उन्होंने इतने के दुख भी अगले भी वो दूर हो जाते, थां थां उसकी मदद होंगी है। इं हजूर फरमाते हैं,
प्यारे जी जिथे न कोई मात पिता, प्यारे जी जिथे न कोई मात पिता, सहायता करनी उसे नाम ने सहायता करनी, उसे नाम ने सहायता करनी, नाम ने सहायता करनी, उसे ਉਸੇ ਨਾਮ ਨੇ ਸਹਾਇਤਾ ਕਰਨੀ, ਉਸੇ ਨਾਮ ਨੇ ਸਹਾਇਤਾ ਕਰਨੀ। ਉਸੇ ਨਾਮ ਨੇ ਸਹਾਇਤਾ, ਉਸੇ ਨਾਮ ਨੇ ਸਹਾਇਤਾ ਕਰਨੀ। ਕੋਈ ਮਾਤ ਪਿਤਾ ਪਿਆਰੇ ਜੀ, ਕਿਸੇ ਨਾ ਕੋਈ ਮਾਤ ਪਿਤਾ,
ਚੁੱਕੇ ਹੋ ਭਗਤ ਨਾਮਦੇਵ ਦਾ ਜ਼ਿਕਰ। ਪ੍ਰਭੂ ਨੇ ਉਸਤੇ ਪ੍ਰਸੰਨ ਹੋ ਕੇ ਬਹੁਤ ਦਫ਼ਾ ਸਾਕਾਰ ਰੂਪ ਵਿੱਚ ਦਰਸ਼ਨ ਵੀ ਦਿੱਤੇ। ਇੱਕ ਦਫ਼ਾ ਉਸਦੀ ਛੱਪਰੀ ਬਣਾਈ, ਜਿਹਦੀ ਸ਼ੋਹਰਤ ਤਮਾਮ ਹਿੰਦੁਸਤਾਨ ਵਿੱਚ ਫੈਲੀ। ਉਹਨਾਂ ਸਮਿਆਂ ਦੇ ਵਿੱਚ ਦੂਰ ਖ਼ਬਰ ਪਹੁੰਚਣੀ ਬੜੀ ਮੁਹਾਲ ਹੁੰਦੀ ਸੀ। ਅੱਜ ਕੱਲ੍ਹ ਸਾਇੰਸ ਦਾ ਜ਼ਮਾਨਾ, ਸੋ ਉਹਨਾਂ ਸਮਿਆਂ ਦੇ ਵਿੱਚ ਹੌਲੀ ਹੌਲੀ ਖ਼ਬਰ ਪਹੁੰਚ ਦਿੱਲੀ ਵੀ ਖ਼ਬਰ ਪਹੁੰਚੀ। ਯੁਗਾਂ ਯੁਗਾਂਤਰਾਂ ਤੋਂ ਦਿੱਲੀ ਇੰਡੀਆ ਦਾ ਕੈਪੀਟਲ ਚਲਾ ਆਇਆ ਹੈ, ਸਾਰੇ ਹਿੰਦੁਸਤਾਨ ਦਾ ਦਾਰਫਲਾਫਾ ਚਲਾ ਆਇਆ। ਇੱਥੇ ਦੀ ਹਿੰਦੂ ਜਨਤਾ ਨੂੰ ਪਤਾ ਲੱਗਿਆ ਭਗਤ ਨਾਮਦੇਵ ਕਰਨੀ ਵਾਲੇ ਭਗਤ ਹਨ, ਪ੍ਰਭੂ ਦੇ ਪਿਆਰੇ ਹਨ। ਉਹਨਾਂ ਦੀ ਸ਼ੁਭ ਤੋਂ ਫਾਇਦਾ ਉਠਾਉਣਾ ਚਾਹੀਦਾ, ਉਹਨਾਂ ਦੀ ਸੰਗਤ ਤੋਂ ਲਾਭ ਉਠਾਉਣਾ ਚਾਹੀਦਾ। ਸੋ ਪ੍ਰਾਰਥਨਾ ਕੀਤੀ ਵੀ ਦਿੱਲੀ ਦਰਸ਼ਨ ਦੋ, ਦਿੱਲੀ ਦੀ ਸੰਗਤ ਨੂੰ ਖੈਰ। ਸੋ ਬਚਨ ਮੰਨ ਲਿਆ। ਨਿਯਤ ਦਿਨ ਦੇ ਉੱਪਰ ਭਗਤ ਨਾਮਦੇਵ ਜੀ ਕੁਛ ਹੋਰ ਸੰਗਤਾਂ ਅਤੇ ਆਪਣੀ ਬਿਰਧ ਮਾਤਾ ਦੇ ਸਮੇਤ ਦਿੱਲੀ ਵਿੱਚ ਆ ਪਹੁੰਚਦੇ। ਯੋਗ ਥਾਂ ਰਿਹਾਇਸ਼ ਹੋ ਗਈ। ਆਪ ਜੀ ਅੰਮ੍ਰਿਤ ਵੇਲੇ ਪਹਿਰ ਸਵਾ ਪਹਿਰ ਰਾਤ ਰਹਿੰਦੇ ਉੱਠ ਕੇ ਦਰਿਆ ਜਮਨਾ ਦੇ ਕਿਨਾਰੇ ਪਹੁੰਚਦੇ। ਸਾਊਚ ਦਾਤਨ ਕੁੱਲਾ ਇਸ਼ਨਾਨ ਆਦਿ ਕਰਕੇ ਪ੍ਰਭੂ ਧਿਆਨ ਵਿੱਚ ਦਿਨ ਚੜ੍ਹੇ ਤੱਕ ਮਗਨ ਰਹਿੰਦੇ ਹਨ। ਉਸ ਤੋਂ ਬਾਅਦ ਹੋਰ ਮਿਲਣ ਮਿਲਣ ਦਾ ਜੋ ਆਪਣੀ ਜ਼ਿੰਮੇਵਾਰੀਆਂ ਸਨ ਉਹਨਾਂ ਨੂੰ ਨਿਭਾਉਂਦੀਆਂ। ਕੋਈ ਵਕਤ ਸ਼ਾਮ ਦਾ ਵਕਤ ਰੱਖਿਆ, ਹਰੀ ਕੀਰਤਨ ਭਗਤੀ ਵਿੱਚ ਸਭ ਸੰਗਤ ਜੁੜਦੀ ਹੈ। ਸਾਧਨ ਭਗਤੀ ਨੌ ਕਿਸਮ ਦੀ ਹੈ, ਭਗਤ ਨਵੇਂ ਪ੍ਰਕਾਰਾ, ਪੰਡਿਤ ਵੇਦ ਪੁਕਾਰਾ। ਇੱਕ ਜ਼ੁਹਦ ਹੈ, ਇੱਕ ਰਿਆਜ਼ਤ। ਫਰੀਦ ਨੇ ਜ਼ੁਹਦ ਜ਼ਿਆਦਾ ਕੀਤਾ, ਜ਼ੁਹਦ ਨਾਲ ਤਪੱਸਿਆ ਦਾ ਹੈ, ਜ਼ੁਹਦ ਫਾਰਸੀ ਲਫ਼ਜ਼ ਹੈ। ਔਰ ਰਿਆਜ਼ਤ ਭਗਤੀ ਮਾਰਗ ਦਾ ਨਾਮ ਹੈ। ਭਗਤੀ ਮਾਰਗ ਸੌਖਾ ਹੈ ਔਰ ਤਪੱਸਿਆ ਔਖੀ ਹੈ। ਭਗਤੀ ਨੌ ਕਿਸਮ ਦੀ ਦੱਸੀ ਹੈ। ਉਹਦਾ ਭਗਤੀ ਆਹਿਸਤਾ ਆਹਿਸਤਾ ਹੀ ਪ੍ਰੇਮਾ ਭਗਤੀ ਵਿੱਚ ਬਦਲ ਜਾਂਦੀ ਹੈ। ਪ੍ਰੇਮ ਤੇ ਅੱਗੇ ਵਾਹਿਗੁਰੂ ਦਾ ਮਿਲਾਪ ਹੈ, ਇਉਂ ਦੱਸਦੇ ਹਨ। ਭਗਤ ਨਵੇਂ ਪ੍ਰਕਾਰਾ, ਪੰਡਿਤ ਵੇਦ ਪੁਕਾਰਾ। ਭਗਤ ਨਵੇਂ ਪ੍ਰਕਾਰਾ, ਪੰਡਿਤ ਵੇਦ ਪੁਕਾਰਾ। ਪੰਡਿਤ ਵੇਦ ਪੁਕਾਰਾ। ਨੌ ਕਿਸਮ ਦੀ ਭਗਤੀ ਹੈ। ਭਗਤੀ ਦੋ ਤੋਂ ਸ਼ੁਰੂ ਹੁੰਦੀ ਹੈ, ਭਗਤ ਔਰ ਭਗਵਾਨ, ਸਿੱਖ ਔਰ ਗੁਰੂ। ਭਗਤ ਨੇ ਭਗਤੀ ਕਰਦੇ ਕਰਦੇ ਭਗਵਾਨ ਵਿੱਚ ਲੈ ਹੋਣਾ, ਦੋ ਤੋਂ ਇੱਕ ਹੋਣਾ ਹੈ। ਸਿੱਖ ਨੇ ਗੁਰੂ ਦੀ ਭਗਤੀ ਕਰਦੇ ਕਰਦੇ ਗੁਰੂ ਵਿੱਚ ਲੈਤਾ ਹਾਸਲ ਕਰਨੀ। ਇਹ ਨੌ ਕਿਸਮ ਦੀ ਭਗਤੀ ਦੱਸੀ, ਪਹਿਲੀ ਸਰਵਣ ਭਗਤੀ, ਦੂਸਰਾ ਕੀਰਤਨ ਭਗਤੀ, ਤੀਸਰਾ ਸਿਮਰਨ ਭਗਤੀ, ਚੌਥੀ ਨਮਸਕਾਰ ਭਗਤੀ, ਪੰਜਵੀਂ ਅਰਚਨ, ਛੇਵੀਂ ਅਰਦਾਸ, ਸੱਤਵੀਂ ਦਾਸਾ ਭਾਵ, ਅੱਠਵੀਂ ਸਖਾਇ ਸਖੀ ਭਾਵ, ਨੌਵੀਂ ਆਤਮ ਨਿਵੇਦਨ। ਇੱਥੇ ਸਮਾਪਤੀ ਇਦੋਂ ਤੋਂ ਇੱਕ ਬਣ ਜਾਂਦਾ ਹੈ। ਗੂਨ ਸਮੁੰਦਰ ਤੋਂ ਵਿਛੜੀ ਹੈ, ਸਮੁੰਦਰ ਵਿੱਚ ਮਿਲ ਜਾਂਦੀ। ਭਗਤੀ ਕਰਦੇ ਕਰਦੇ ਭਗਤ ਪੈ ਗਤੀ, ਜਿਸਦੇ ਕੀਤਿਆਂ ਸਾਰੇ ਪੈ ਖਤਮ ਹੋ ਜਾਣ। ਇੱਥੋਂ ਦੇ ਰਾਜਦੰਡ, ਜਮਨਡੰਡ, ਪਿਤਰਡੰਡ, ਸ਼ਾਸਤਰਡੰਡ ਆਦਿ ਜਿਤਨੇ ਦੰਡ ਨੇ, ਜਿਤਨੇ ਪੈ ਹਨ, ਸਭ ਤੋਂ ਉੱਚਾ ਹੋ ਕੇ ਨਿਰੰਕਸ਼ ਅਵਸਥਾ ਪ੍ਰਾਪਤ ਹੋਣੀ, ਯਾਨੀ ਪ੍ਰਭੂ ਵਿੱਚ ਮਿਲ ਕੇ ਉਹਦਾ ਰੂਪ ਹੀ ਬਣ ਜਾਣਾ, ਨਿਰਦੰਦ ਹੋ ਜਾਣਾ। ਸੋ ਪਹਿਲੇ ਸਰਵਣ ਭਗਤੀ ਸੁਣਨਾ, ਮਨ ਚਿੱਤ ਲਗਾ ਕੇ ਵਾਹਿਗੁਰੂ ਦਾ ਜਸ ਸੁਣਨਾ, ਹਰੀ ਕੀਰਤਨ, ਹਰੀ ਕਥਾ ਔਰ ਪਾਠ ਵਗੈਰਾ। ਮਨ ਚਿੱਤ ਦੀ ਇਕਾਗਰਤਾ ਲਾਜ਼ਮੀ ਹੈ ਭਗਤੀ ਦੇ ਵਿੱਚ। ਦੂਸਰਾ ਕੀਰਤਨ ਭਗਤੀ ਹੈ, ਕੀਰਤਨ ਇਕੱਲਾ ਵੀ ਕਰ ਸਕਦਾ ਹੈ, ਦੋ ਚਾਰ ਵੀ ਕਰ ਸਕਦੇ ਹਨ, ਸੈਂਕੜੇ ਹਜ਼ਾਰਾਂ ਵੀ ਕਰ ਸਕਦੇ ਹਨ, ਪਰ ਮਨ ਦੀ ਇਕਾਗਰਤਾ ਹੋਣੀ ਜ਼ਰੂਰੀ ਹੈ। ਤੀਸਰਾ ਸਿਮਰਨ ਭਗਤੀ ਹੈ, ਸਿਮਰ ਇਕਾਂਤ ਬੈਠ ਕੇ ਵੀ ਹੁੰਦਾ ਹੈ, ਚਲਦੇ ਫਿਰਦੇ ਵੀ ਹੁੰਦਾ ਹੈ, ਸਿਮਰਨ ਦੀਆਂ ਯੁਕਤੀਆਂ ਉਕਤੀਆਂ ਹਰ ਇੱਕ ਦੇ ਅੰਦਰ ਹਨ। ਸੋ ਇਸ ਤਰੀਕੇ ਸਿਮਰਨ ਭਗਤੀ। ਫਿਰ ਨਮਸਕਾਰ ਭਗਤੀ, ਆਪਣੇ ਇਸ਼ਟ ਦੇਵ ਨੂੰ ਸਾਕਸ਼ਾਤ ਪ੍ਰਭੂ ਰੂਪ ਜਾਣ ਕੇ ਨਮਸਕਾਰ ਕਰਨੀ ਹੈ, ਪ੍ਰਭੂ ਪਿਆਰਿਆਂ ਨਮਸਕਾਰ ਕਰਨੀ ਹੈ, ਭਗਤੀ ਵਿੱਚ ਸਮਾਰ, ਯਾਨੀ ਨਮਸਕਾਰ ਭਗਤੀ ਵਿੱਚ। ਅਤੇ ਅਰਚਨ ਧੂਪ ਦੀ ਆਦਿ ਕਰਨੀ, ਜਮਰਾਦ ਕਰਨੀ ਆਪਣੇ ਇਸ਼ਟ ਦੇਵ ਨੂੰ ਪ੍ਰਭੂ ਰੂਪ ਜਾਣ ਕੇ ਅਰਚਨ ਹੈ। ਫਿਰ ਅਰਦਾਸ, ਬੇਨਤੀਆਂ ਜੋਦੜੀਆਂ ਅਰਦਾਸਾਂ ਕਰਨੀਆਂ, ਇਹ ਵੀ ਭਗਤੀ ਵਿੱਚ ਸਮਾਰ। ਦਾਸਾ ਭਾਵ, ਆਪਣੇ ਆਪ ਨੂੰ ਅਤੀ ਛੋਟਾ ਦਾਸ ਜਾਣ, ਆਪਣੇ ਸਵਾਮੀ ਨੂੰ ਬਹੁਤ ਵੱਡਾ ਸਮਰਥ ਜਾਣ ਕੇ ਉਹਦੀ ਭਗਤੀ, ਉਹਦੇ ਅੱਗੇ ਅਰਦਾਸਾਂ ਭਗਤੀ ਆਦਿ ਕਰਨ। ਫਿਰ ਉਸ ਤੋਂ ਅੱਗੇ ਪਿਆਰ ਹੋਰ ਵੱਧ ਜਾਂਦਾ ਹੈ, ਸਖਾ ਜਾਂ ਸਖੀ ਭਾਵ, ਇਹੋ ਜਿਹਾ ਪਿਆਰ ਹੋ ਜਾਣਾ ਵਾਹਿਗੁਰੂ ਨਾਲ, ਜਿਹਾ ਜਿਹਾ ਇੱਕ ਮਿੱਤਰ ਦਾ ਮਿੱਤਰ ਨਾਲ। ਆਖਰੀ ਨੌਵਾਂ ਦਰਜਾ ਆਤਮ ਨਿਵੇਦਨ, ਆਪਣਾ ਸਭ ਕੁਛ ਹੀ ਆਪਣੇ ਪ੍ਰਭੂ ਦੇ ਅਰਪਣ ਕਰ ਦੇਣਾ, ਤਨ ਵੀ, ਮਨ ਵੀ, ਧਨ ਵੀ, ਜਪ ਵੀ, ਤਪ ਵੀ, ਪਾਠ ਵੀ, ਪੂਜਾ ਵੀ, ਪਾਪ ਵੀ, ਪੁੰਨ ਵੀ, ਸਭ ਉਹਦੇ ਅਰਪਣ ਕਰ ਦੇਣਾ। ਆਪ ਬਰੀ ਹੋ ਜਾਂਦਾ ਹੈ, ਜਿਵੇਂ ਇੱਕ ਜ਼ਿਮੀਂਦਾਰ ਨੇ ਜੋ ਕੁਛ ਖੇਤ ਵਿੱਚ ਬੀਜਿਆ ਬਜਾਇਆ, ਅਗਰ ਉਸ ਖੇਤ ਨੂੰ ਬਹਿ ਕਰ ਦੇਵੇ, ਉਹਦਾ ਕੁਛ ਨਹੀਂ ਰਹਿ ਜਾਂਦਾ, ਜਿਹਨੂੰ ਦੇ ਤਾ ਉਸੇ ਦਾ ਹੀ ਹੋ ਜਾਂਦਾ, ਆਪ ਬਰੀ ਹੋ ਜਾਂਦਾ। ਇਸੀ ਤਰ੍ਹਾਂ ਇਸ ਅਵਸਥਾ ਵਿੱਚ ਪਹੁੰਚ ਕੇ ਮੁਕਤ ਅਵਸਥਾ ਪ੍ਰਾਪਤ ਹੁੰਦੀ ਹੈ। ਇਸ ਨੂੰ ਨੌਧਾ ਭਗਤੀ, ਅਭੇਦਾ ਭਗਤੀ ਵੀ ਕਹਿੰਦੇ ਨੇ, ਦੂਸਰੇ ਅੱਖਾਂ ਵਿੱਚ ਬ੍ਰਹਮ ਗਿਆਨ ਵੀ ਕਹਿ ਦਿੰਦੇ ਹਨ। ਇੱਥੇ ਸਮਾਪਤੀ ਹੁੰਦੀ ਹੈ, ਤਾਂ ਤੇ ਆਹ ਭਗਤੀ ਮਾਰਗ ਗੁਰੂ ਘਰ ਦੇ ਵਿੱਚ ਨਵੇਂ ਕਿਸਮ ਦੀ ਭਗਤੀ ਹੁੰਦੀ। ਸੋ ਇਸ ਤਰੀਕੇ ਸਿਰ, ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਮਾਰਗ ਭਗਤੀ ਮਾਰਗ ਹੈ, ਇਹ ਵੀ ਹੌਲੀ ਹੌਲੀ ਪ੍ਰੇਮਾ ਭਗਤੀ ਬਦਲ ਜਾਂਦੀ। ਜਿੰਨਾ ਜਿੰਨਾ ਭਗਤੀ ਕਰਦਾ ਹੈ, ਸ਼ੁੱਧ ਹੁੰਦਾ ਮਨ, ਉਤਨਾ ਪ੍ਰੇਮ ਵੱਧਦਾ ਚਲਾ ਜਾਂਦਾ ਹੈ। ਪ੍ਰੇਮਾ ਭਗਤੀ, ਪ੍ਰੇਮ ਤੇ ਅੱਗੇ ਵਾਹਿਗੁਰੂ ਦਾ ਮਿਲਾਪ ਹੈ। ਸੱਚ ਕਹਾਂ ਸੁਣ ਲਿਓ ਸਵੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੂ। ਪ੍ਰੇਮ ਤੇ ਅੱਗੇ ਪ੍ਰਭੂ ਦਾ ਮਿਲਾਪ ਹੈ। ਸੋ ਆਇਓ ਭਗਤ ਨਾਮਦੇਵ ਜੀ, ਇਸ ਸੰਗਤ ਵਿੱਚ ਬੇਅੰਤ ਸੰਗਤ ਇਕੱਠੀ ਹੁੰਦੀ ਹੈ, ਜਿੱਥੇ ਰਲ ਮਿਲ ਕੇ ਕੀਰਤਨ ਭਗਤੀ ਕਰਦੇ, ਸਵੇਰੇ ਅੰਮ੍ਰਿਤ ਵੇਲੇ ਤਾਂ ਰੋਜ਼ ਸਿਮਰਨ ਭਗਤੀ ਵੀ ਜੁੜਦੇ ਹਨ। ਸੋ ਇਹ ਕੀਰਤਨ ਭਗਤੀ ਕਰਦੇ ਨੇ, ਜਿੱਥੇ ਰਲ ਮਿਲ ਕੇ ਬੇਅੰਤ ਸੰਗਤ ਲਾਭ ਉਠਾਉਂਦੀ ਹੈ, ਆਪਣੇ ਪ੍ਰਭੂ ਦੇ ਅੱਗੇ ਪ੍ਰਾਰਥਨਾ ਅਰਦਾਸਾਂ ਪ੍ਰੇਮਾ ਭਗਤੀ ਕਰਦੇ। ਇਸੀ ਤਰ੍ਹਾਂ ਸਮਾਂ ਗੁਜ਼ਰਦਾ ਚਲਾ ਗਿਆ। ਆਪ ਜੀ ਦਾ ਚੂੰਕਿ ਅੰਮ੍ਰਿਤ ਵੇਲੇ ਰੋਜ਼ ਦਰਿਆ ਜਮਾਂ ਦੇ ਕਿਨਾਰੇ ਜਾ ਕੇ ਇਸ਼ਨਾਨ ਆਦਿ ਕਰਕੇ ਉੱਥੇ ਬਰੇਤੀ ਵਿੱਚ ਬੈਠ ਕੇ ਸਿਮਰਨ ਭਗਤੀ ਵਿੱਚ ਦਿਨ ਚੜ੍ਹੇ ਤੱਕ ਜੁੜਨਾ ਹੁੰਦਾ। ਅੱਜ ਵੀ ਆਪ ਪਹੁੰਚੇ ਇਸ਼ਨਾਨ ਆਦਿ ਕਰਕੇ ਬਰੇਤੀ ਅਤੇ ਆਸਣ ਵਿਛਿਆ ਚੌਂਕਣਾ ਮਾਰ ਕੇ ਬੈਠ ਕੇ ਬਿਰਤ ਨੂੰ ਬਾਹਰੋਂ ਰੋਕ ਕੇ ਇਕਾਗਰ ਕੀਤਾ। ਅੱਜ ਇਤਨੀ ਜ਼ਿਆਦਾ ਗਹਿਰੀ ਸਮਾਧੀ ਲੱਗੀ, ਗਹਿਰਾ ਧਿਆਨ ਜਮਿਆ, ਪਿਆਤਾ ਧਿਆਨ ਤੇ ਤ੍ਰਿਪਤੀ ਲੀਨ ਹੋ ਜਾਂਦੀ ਹੈ, ਜਿਵੇਂ ਭਾਈ ਬੂੰਦੇ ਦੀ ਕਬਰ ਵਿੱਚ ਬੈਠਿਆ ਹੋ ਗਈ ਸੀ। ਇਹੋ ਜਿਹੀ ਅਵਸਥਾ ਦੇ ਵਿੱਚ ਦੇਸ਼ ਕਾਲ ਵਸਤੂ ਭੁੱਲ ਜਾਂਦਾ ਕਿ ਕਿੱਥੇ ਬੈਠੇ ਹਾਂ, ਕਿਤਨਾ ਸਮਾਂ ਗੁਜ਼ਰ ਗਿਆ, ਕੀ ਵਸਤੂ ਨੇੜੇ ਤੇੜੇ, ਸਰੀਰ ਦੀ ਵੀ ਇਹਨੇ ਬੇਖਬਰੀ ਹੋ ਜਾਂਦੀ। ਇਹੋ ਜਿਹੀ ਅਵਸਥਾ ਜਦੋਂ ਆਉਂਦੀ ਹੈ, ਉਸ ਮੌਕੇ ਇਹ ਬਿਰਤੀ ਜਿਹੜੀ ਹੈ ਪ੍ਰਭੂ ਸਰੂਪ ਹੀ ਹੋਈ ਹੁੰਦੀ ਹੈ, ਆਪਾ ਗਵਾਇਆ ਹੁੰਦਾ। ਸਿਉਂ ਅੱਜ ਇਤਨਾ ਗਹਿਰਾ ਧਿਆਨ ਲੱਗਿਆ ਨਾਮਦੇਵ ਜੀ ਦਾ, ਅੱਗੇ ਦਿਨ ਚੜ੍ਹਦੇ ਨੂੰ ਸੂਰਜ ਦੀ ਟਿੱਕੀ ਚੜ੍ਹਨ ਸਾਰ ਉੱਠ ਖੜ੍ਹਦੇ ਆਪਣੇ ਅਸਥਾਨ 'ਤੇ ਆ ਜਾਂਦੇ, ਪਰ ਅੱਜ ਉਸੀ ਤਰ੍ਹਾਂ ਬੈਠੇ ਹਨ। ਪਹਿਰ ਦਿਨ ਚੜ੍ਹ ਗਿਆ ਸਮਾਧੀ ਵਿੱਚ, ਫਿਰ ਕਿਤੇ ਸਮਾਧੀ ਟੁੱਟੀ, ਉਸੀ ਰੰਗ ਦੇ ਵਿੱਚ ਸਾਧ ਸਿੰਘ ਜਿਸ ਵਕਤ ਕਿਸੇ ਸ਼ਖਸ ਨੂੰ ਕ੍ਰੋਧ ਆਉਂਦਾ ਹੈ, ਕਿਤਨੀ ਦੇਰ ਤੱਕ ਸਰੀਰ ਤੇ ਕ੍ਰੋਧ ਦਾ ਅਸਰ ਹੁੰਦਾ, ਮਨ ਜਲਦਾ ਰਹਿੰਦਾ, ਨਾੜੀਆਂ ਵਿੱਚ ਜਲਨ ਰਹਿੰਦੀ ਹੈ। ਇਸੀ ਤਰ੍ਹਾਂ ਜਦੋਂ ਮਨ ਟਿਕਦਾ ਸ਼ਾਂਤ ਹੁੰਦਾ, ਕਾਫ਼ੀ ਦੇਰ ਤੱਕ ਉਹ ਸ਼ਾਂਤੀ ਦਾ ਅਸਰ ਤਨ ਮਨ ਤਨ ਰੋਮ ਰੋਮ ਤੇ ਰਹਿੰਦਾ ਹੁੰਦਾ ਹੈ, ਤਨ ਵੀ ਮਨ ਵੀ ਠੰਡਾ ਹੋਇਆ ਹੁੰਦਾ ਉਸ ਵਕਤ, ਐਸੀ ਅਵਸਥਾ ਹੁੰਦੀ ਹੈ। ਸ਼ੁਰੂ ਕਰਕੇ ਅੱਜ ਇਸੀ ਤਰ੍ਹਾਂ ਅਜੇ ਆਸਣ ਤੇ ਹੀ ਬੈਠੇ ਹਨ, ਆਪਣੇ ਉੱਥੇ ਨਹੀਂ ਪਰ ਉਸੇ ਰੰਗ ਦੇ ਵਿੱਚ, ਕਦੇ ਅੱਖਾਂ ਮੀਟ ਲੈਂਦੇ ਨੇ, ਕਦੇ ਖੁੱਲ੍ਹ ਲੈਂਦੇ, ਉਸੀ ਆਨੰਦ ਵਿੱਚ ਬੈਠੇ। ਇਤਨੇ ਨੂੰ ਕੀ ਦੇਖਿਆ ਸਾਹਮਣੇ, ਇੱਕ ਮਜਮੂਆ ਇਕੱਠ ਵੱਟ ਆ ਰਿਹਾ ਕਿ ਇੱਕ ਬ੍ਰਹਮਣ ਮਰ ਚੁੱਕਿਆ, ਉਸਦੇ ਸਰੀਰ ਨੂੰ ਸੀੜੀ ਤੇ ਪਾਇਆ, ਯੁਵਾ ਅਵਸਥਾ ਸੀ ਉਸਦੀ ਸੁਪਤਨੀ, ਯੁਵਾ ਅਵਸਥਾ ਦੇ ਵਿੱਚ ਇਸ਼ਨਾਨ ਵਗੈਰਾ ਕਰਕੇ ਚੰਗੇ ਕੀਮਤੀ ਵਸਤਰ ਪਹਿਨ ਕੇ ਗਹਿਣੇ ਵਗੈਰਾ ਪਾ ਕੇ ਉਸਦੇ ਸਤੀ ਹੋਣ ਵਾਸਤੇ ਚੱਲੀ ਆ ਰਹੀ, ਸਤੀ ਹੋਣ ਦਾ ਰਿਵਾਜ਼ ਸੀ ਉਦੋਂ। ਸੋ ਆ ਰਹੇ ਹਨ ਉਹ, ਕਈ ਦਫ਼ਾ ਭਗਤ ਨਾਮਦੇਵ ਜੀ ਦੇ ਸਤਸੰਗ ਵਿੱਚ ਵੀ ਸ਼ਾਮਿਲ ਹੋਏ ਸਨ। ਉਹ ਲੜਕੀ ਨੇ ਦੂਰੋਂ ਦੇਖਿਆ ਭਗਤ ਜੀ ਬੈਠੇ ਹਨ, ਇਹ ਸੋਚਿਆ ਮੈਂ ਹੁਣ ਸਤੀ ਤਾਂ ਹੋ ਹੀ ਜਾਣਾ ਆਪਣੇ ਪਤੀ ਦੇਵ ਨਾਲ, ਜਾਂਦੇ ਜਾਂਦੇ ਭਗਤ ਨਾਮਦੇਵ ਨੂੰ ਨਮਸਕਾਰ ਤਾਂ ਕਰਿਆ ਵਾ, ਸਾਰੇ ਲੋਕਾਂ ਨੂੰ ਉੱਥੇ ਖੜਾ ਕੇ ਕਹਿਣਗੇ ਤੁਸੀਂ ਠਹਿਰੋ, ਮੈਂ ਨਾਮਦੇਵ ਜੀ ਨੂੰ ਜ਼ਰਾ ਨਮਸਕਾਰ ਕਹਿਣਾ। ਖੈਰ ਆ ਕੇ ਨਮਸਕਾਰ ਕੀਤੀ, ਨਾਮਦੇਵ ਜੀ ਕਿਸੇ ਮਸਤੀ ਵਿੱਚ ਬੈਠੇ ਸਨ ਅਜੇ, ਕਦੇ ਨੇਤਰ ਖੋਲ ਲੈਣੇ, ਕਦੇ ਮੀਟ ਲੈਣੇ, ਸੁਤੇ ਹੀ ਉਸਦੀ ਨਿਗਾਹ ਨਾਮਦੇਵ ਜੀ ਦੀ ਉਸ 'ਤੇ ਗਈ, ਦੇਖਿਆ ਚੰਗੇ ਗਹਿਣੇ ਵਸਤਰ ਪਹਿਨੇ ਹੋਏ ਹਨ, ਬਿਨਾਂ ਕੁਛ ਸੋਚ ਵਿਚਾਰ ਤੇ ਇਹ ਬਚਨ ਕੀਤਾ ਜੋ ਸਾਹਮਣੇ ਬੈਠ ਗਿਆ, ਉਹ ਸੁਹਾਗਵਤੀ ਕਿੱਧਰ ਚੱਲੇ, ਹੋਰ ਇੱਧਰ ਉਹ ਇਕੱਠ ਵੱਠ ਨਹੀਂ ਸੀ ਉਹਨਾਂ ਦੇਖਿਆ। ਜਦੋਂ ਇਹ ਬਚਨ ਕਿਹਾ, ਉਹ ਲੜਕੀ ਨੇ ਕਿਹਾ, ਭਗਤ ਜੀ ਆਪਦਾ ਬਚਨ ਸੱਤ ਹੋਵੇ, ਆਪਦਾ ਬਚਨ ਸਫਲਾ ਹੋਵੇ, ਆਪਣੇ ਮੈਨੂੰ ਸੁਹਾਗਵਤੀ ਕਿਹਾ, ਆਪਣਾ ਮੋਇਆ ਪਤੀ ਅੱਗੇ ਲਿਆ ਰੱਖਿਆ, ਆਪਣੇ ਸੁਹਾਗਵਤੀ ਕਿਹਾ, ਮੇਰਾ ਸੁਹਾਗ ਮੋਇਆ ਪਿਆ ਹੈ। ਜਦੋਂ ਇੰਨੀ ਗੱਲ ਕਹੀ, ਹੈਰਾਨ ਹੋ ਗਏ ਨਾਮਦੇਵ ਜੀ, ਯਾਰ ਕਿਸੇ ਰੰਗ ਵਿੱਚ ਬੈਠੇ ਸਨ ਜਾਂ ਚਿੱਤ ਵੀ ਸ਼ਸ਼ੋ ਪੰਜ ਪੈਦਾ ਹੋ ਗਈ, ਵੀ ਅਸਚਰਜ ਬਾਤ ਹੈ। ਉਹ ਵਾਰ ਵਾਰ ਹੀ ਕੁਛ ਕਹੀ ਜਾਂਦੀ ਹੈ, ਆਪਦਾ ਬਚਨ ਸੱਤ ਹੋਵੇ, ਮੇਰਾ ਸੁਹਾਗ ਤਾਂ ਮੋਇਆ ਪਿਆ, ਮੈਨੂੰ ਆਪਣੇ ਸੁਹਾਗਵਤੀ ਕਿਹਾ। ਕੁਛ ਸਮਾਂ ਗੁਜ਼ਰਿਆ, ਜਿਵੇਂ ਮਾਪੇ ਆਪਣੇ ਬੱਚਿਆਂ ਦਾ ਦੁੱਖ ਨਹੀਂ ਬਰਦਾਸ਼ਤ ਕਰ ਸਕਦੇ, ਪ੍ਰਭੂ ਆਪਣੇ ਭਗਤਾਂ ਦਾ ਦੁੱਖ ਨਹੀਂ ਬਰਦਾਸ਼ਤ ਕਰ ਸਕਦੇ, ਜਾਂ ਕਿਸੇ ਰੰਗ ਵਿੱਚ ਭਗਤੀ ਦੇ ਰਸ ਵਿੱਚ ਬੈਠੇ ਸਨ, ਜਾਂ ਇੱਧਰ ਹੁਣ ਹੋਰ ਕੁਛ ਇਹ ਕਲਪਨਾ ਛਿੜ ਗਈ। ਉਸ ਮੌਕੇ ਆਕਾਸ਼ਬਾਣੀ, ਆਕਾਸ਼ਬਾਣੀ ਉਹ ਹੁੰਦੀ ਹੈ ਕਿਸੇ ਖਾਸ ਸਮੇਂ ਪ੍ਰਭੂ ਦੇ ਪਿਆਰਿਆਂ ਨੂੰ ਹੁੰਦੀ, ਉਹਨਾਂ ਨੂੰ ਆਵਾਜ਼ ਸੁਣਦੀ ਹੈ, ਸੇ ਇਉਂ ਕਰਕੇ ਆਕਾਸ਼ਬਾਣੀ ਹੋਈ, ਭਗਤ ਨਾਮ ਦਿਓ, ਚਿੰਤਾ ਨਾ ਕਰ, ਫਿਕਰ ਨਾ ਕਰ, ਇਸ ਬ੍ਰਹਮਣ ਨੂੰ ਛਿੱਟੇ ਦੇ ਕੇ ਕੰਨੋਂ ਫੜ ਕੇ ਬੈਠਾ ਕਰ। ਉੱਠੇ, ਉੱਠ ਕੇ ਛਿੱਟੇ ਮਾਰੇ, ਕੰਨੋਂ ਫੜ ਕੇ ਜਿੰਦਾ ਹੋ ਗਿਆ, ਜਿਉਂਦਾ ਹੋ ਗਿਆ, ਬੜੀਆਂ ਖੁਸ਼ੀਆਂ ਹੋਈਆਂ। ਇਹ ਖਬਰ ਪਲੋ ਪਲੀ ਦੇ ਵਿੱਚ ਸਾਰੇ ਹੀ ਦਿੱਲੀ ਸ਼ਹਿਰ ਵਿੱਚ ਫੈਲ ਗਈ। ਉਹਨਾਂ ਸਮੇਂ ਦੇ ਵਿੱਚ ਸ਼ਾਸਨ ਹਿੰਦੁਸਤਾਨ ਦੇ ਇਸਲਾਮ ਦੀ ਹਕੂਮਤ ਸੀ। ਸੋ ਇੱਥੋਂ ਦਾ ਜੋ ਬਾਦਸ਼ਾਹ, ਉਹਦੇ ਕੰਨ ਵਿੱਚ ਵੀ ਆਵਾਜ਼ ਪਾਈ। ਉਸ ਮੌਕੇ ਕੁਛ ਤਸਵੀ ਲੋਕਾਂ ਨੇ, ਤਾਜ਼ੀ ਮਿਲਾਣੇ ਨੇ ਕਿਹਾ, ਦੇਖੋ ਬਾਦਸ਼ਾਹ ਸਲਾਮਤ ਇੱਥੇ ਸਾਡੇ ਦਿੱਲੀ ਵਿੱਚ ਇੱਕ ਹਿੰਦੂ ਹੈ, ਨਾਮਦੇਵ ਉਸਦਾ ਨਾਂ ਹੈ, ਮੁੱਝ ਜੇ ਦਿਖਾਉਂਦਾ, ਕਰਾਮਾਤਾ ਦਿਖਾਉਂਦਾ ਹੈ, ਐਸਾ ਨਹੀਂ ਚਾਹੀਦਾ, ਜਾਂ ਤਾਂ ਸਾਡੇ ਇਸਲਾਮ ਵਿੱਚ ਆ ਜਾਣਾ ਚਾਹੀਦਾ, ਵਰਨਾ ਅਸੀਂ ਨਹੀਂ ਚਾਹੁੰਦੇ ਹੋ ਰਹੇ ਦੁਨੀਆਂ 'ਤੇ। ਉਸਨੂੰ ਕੋਈ ਬਹਾਨਾ ਬਣਾ ਕੇ ਉਸਨੂੰ ਆਪਣੇ ਮਜ਼ਹਬ ਵਿੱਚ ਲਿਆਉਣ ਦੀ ਕੋਸ਼ਿਸ਼ ਕਰੋ, ਨਹੀਂ ਫਿਰ ਉਸਨੂੰ ਖਤਮ ਕਰੋ। ਸਾਧ ਸਿੰਘ ਖਿੱਚਾ ਖਿੱਚੀ ਬੜਾ ਔਖਾ ਕਰਦੀ, ਤਸ ਪੂਰਾ ਮਨਾਏ, ਬਹੁਤ ਦੁਖਦਾਈ ਚੀਜ਼ ਹੈ। ਹਾਲਾਂਕਿ ਵਿਚਾਰ ਕਰਕੇ ਦੇਖਿਆ ਜਾਵੇ, ਇਸ ਨੂੰ ਥਾਂ ਨਹੀਂ ਕੋਈ, ਜਿਤਨੇ ਮਜ਼ਹਬ ਹਨ, ਜਿਤਨੇ ਧਰਮ ਹਨ, ਪ੍ਰਭੂ ਪ੍ਰਾਪਤੀ ਦੇ ਮਾਨੋ ਸਕੂਲ ਹਨ, ਸਕੂਲ ਕਾਲਜ ਜਿਤਨੇ ਪੜ੍ਹਾਈ ਦਿੰਦੇ ਨੇ, ਈਰਖਾ ਆਪਸ ਵਿੱਚ ਹੀ ਵਿਰੋਧੀ ਤਾਂ ਨਹੀਂ ਸਿਖਾਉਂਦੇ ਹਨ, ਵਿਰੋਧੀ ਪੈਦਾ ਕਰ ਲੈਣੀ ਆਪਣੀ ਗਲਤੀ ਹੈ। ਇਸੀ ਤਰ੍ਹਾਂ ਮੰਜ਼ਲੇ ਸ਼ਰੀਅਤ ਤਰੀਕਤ ਹਕੀਕਤ ਮਾਰਫਤ ਆਦਿ ਮੰਜ਼ਲਾਂ ਟੱਪਦੇ ਹੋਏ ਪ੍ਰਭੂ ਤੱਕ ਪਹੁੰਚਣਾ ਹੈ ਇਸਨੇ। ਸੋ ਜਦੋਂ ਇਹ ਬਾਦਸ਼ਾਹ ਦੇ ਕੰਨ ਵਿੱਚ ਆਵਾਜ਼ ਪਈ, ਉਸਨੇ ਚਾਟੀ ਪੁਲਿਸ ਜਰਨੈਲ ਹੁਕਮ ਕਰ ਦਿੱਤਾ, ਇੱਥੇ ਨਾਮ ਦੇ ਉਸਨੂੰ ਗ੍ਰਿਫਤਾਰ ਕਰ ਲਿਆ ਜਾਵੇ। ਇੱਕ ਬਹਾਨਾ ਬਣ ਗਿਆ ਕਿ ਬਾਦਸ਼ਾਹ ਦੀ ਗਊ ਮਰ ਚੁੱਕੀ ਸੀ। ਉਸ ਮੌਕੇ ਉਸਨੂੰ ਨਾਮਦੇਵ ਨੂੰ ਪ੍ਰੈਸ ਕਰਨਾ ਸ਼ੁਰੂ ਕਰ ਦਿੱਤਾ, ਮਜਬੂਰ ਕਰਨਾ ਸ਼ੁਰੂ ਕਰ ਦਿੱਤਾ ਕਿ ਕਹਿੰਦਾ ਬਾਦਸ਼ਾਹ, ਇਹ ਉੱਤਰ ਪ੍ਰਸ਼ਨ ਬਾਣੀ ਵਿੱਚ ਆਉਂਦੇ ਹਨ, ਸੁਲਤਾਨ ਪੁੱਛੇ ਸੁਣਵੇ ਨਾਮਾ, ਦੇਖੋ ਰਾਮ ਤੁਮਾਰੇ ਕੰਮ,
ਰਾਮ ਤੁਮਾਰੇ ਕੰਮ, ਦੇਖੋ ਰਾਮ ਤੁਮਾਰੇ ਕੰਮ, ਰਾਮ ਤੁਮਾਰੇ ਕੰਮ, ਦੇਖੋ ਰਾਮ ਤੁਮਾਰੇ ਕੰਮ, ਰਾਮ ਤੁਮਾਰੇ ਕੰਮ, ਰਾਮ ਤੁਮਾਰੇ ਕੰਮ, देखो राम तुम्हारे कमा
कान कुचे सुनवे नामा देखो राम तुम्हारे कमा
सुल्तान पूछे सुनवे नामा देखो राम तुम्हारे कमा नामा सुल्ताने बादला देखो तेरा हर बीटला बिस्मिल गुरु देव जी आए नातर गर्दन मारो ठाए पातशाह की कहना सुने नामदेव तू मुर्दे नू जीवदे करना है मेरी गौ मर चुकी है ओदा दुध मेरे शहजादे नू माफ कर उन्हू जीवदी कर अगो नामदेव कहना है बादशाह ऐसी किम होए बिस्मिल किया ने जीव है कोई बादशाह एक ऐसे हो सकता मरिया कदे जीवदा हो सकता कहना वो ब्राह्मण जीवदा किया वो भी तो मरिया सी वह किमें जीवदा हो गया शासन मौजूदा करामात गुरु कर दे दसिया नर्तक का जाकर लोगों को आप तला नाटक चेटक जादू दे खेल करदे आ प्रभु दे प्यारे नूं शर्म आउंदी है तो क्यों इहदे शासन आम लोगों तो पता नहीं दुख बड़े प्रतीत होंगे बाबा अटल राय गुरु हरगोबिंद महाराज जी सब तो छोटा साहबजादा छोटी उम्र है बच्चों नूं खेल प्यारी होंदी है ज्यों लगे दोपहर तो प्रसाद पानी छक के खेलन सारे बच्चे शाम हो गई सुनियारा का मुंडा मोहन नाम करके वो जिम्मेदारी रह गई चलो बाबा टल रहे जी सब दे जते कहने हुण सौ जाओ भी चलो जाके रोटी पानी खा के कल फिर सवेर सारे तो दाई लवान चले गए अपने अपने घरी प्रसाद पानी छकया और सौ गए सवेर होया नहा धो के कपड़े लीड़े पहन के बाबा टल रहे जी ने सारे मुंडे इकट्ठे किए चलो कहने मोहन तो सुनियारे तो दाई लगी आ गए अगे रात में उसमें सप डस गया मोहन बेचारा मर गया घर आके बारहवीं बाद दिने आवा मोहन कल तेरे जिम्मेदारी रह गई सी सो ओदे माता पिता रो रहे बाबा जी चरणी नमस्कार की ए तो रात इन सप डस गया मर गया नहीं नहीं बहाने बना कह लगे सप नहीं डस गया दाई देन का मरिया बहाने बना नहीं बाबा जी देखो मोया पिया गल च खूंडी पाई बैठा करता जीवन खिलन लग गई इस गल का पता लगे गुरु हरगोबिंद महाराज जी जो नमस्कार करने वास्ते गए आप जी ने पिट फेर लिया ने नाराजगी जाहर की थी। सो कह लगे देखो दुनिया तो सबने मरना है मरना जमना हुक्म ही है परमेश्वर का अज इस जीवंदा किया लोग थोड़े दरवाजे ते जदों कोई मरेगा उन्हें सिट जा करेंगे भी जीवंदा तो कर ही देंगे रब दे शरीक बन जाओ बस करी चलो खेडा सो देखो या तू रहेगा या एक म्यान च दो तलवारा नहीं रहनगियां उसी वक्त बाबा अटल लैन जिथे अटल का मंदिर है चादर ताण के शरीर नहीं हम छड़ जाते जिमें सप पंज त्याग जाता हूँ फिर उस तो बाद गुरु जी ने बहुत सारे वर दिते ये शरीर त्यागना इसी तरह गुरु छेवें पातशाह ने चार जंग किए जंग आप किसी देश के वास्ते नहीं किते कोई चढ़ के उन्होंने जवाब दे देते होंगे सन गुरु पंचम पातशाह की शहीदी तो बाद आप जी ने शस्त्र पहने सन दो तलवारा नीली पीली ने पहनिया सन तो चार दफा चढ़ाई की शाहजहान ने उन्हें जवाब देता आखिरी जंग जोड़ा सी पेंदे एक लख फौज ने चढ़ा के ले करतारपुर का है गुरु जी ने चार पहर तो ज्यादा जंग नहीं किया चार पहर भी सबनों खत्म कर देंगे वो जंग करके चार फेरे लोथा पाप जी कीरतपुर साहब आ गए उथे आके शस्त्र उतारते इन्ना ही हुक्म सी करतार का शस्त्र ला दिते बड़ा साहबजादा बाबा गुरदित्ता आप जी का शिकार खेलना जेड़े दुखदाई जानवर होर जीवन दुखदाई होंगे से उन्होंने का शिकार करते होंगे सो आप जी शिकार गए कुछ सीखन नाल दूर होया ऐसा प्रतीत हो शेर खड़ा आप जी ने कश के बाण मारिया लग्या अगे जाके देखा गऊ सी गऊ मर गई पहाड़ी लोग इकट्ठे हो गए तो कहते जा तो साड़ी गऊ जिंदी कर दो नहीं असं बादशाह पास शिकायत कराएंगे ये गल बड़ी मुश्किल होगी बाबा जी कह लगे तुम गऊ की कीमत ले लो नहीं दो गुआ की कीमत ले लो नहीं चौं की कीमत ले लो नहीं दस भी गुआ की कीमत ले लो नहीं बस या तो गऊ जूंदी कर दो साड़ी नहीं फिर दूसरी गल असी बादशाह पास पुकार करनी दिल्ली जाके सो गुरु हरगोबिंद महाराज ने शस्त्र ला दिते सन जी चढ़ाई करके शस्त्र जंग किवें करांगे इतिहास आप जी ने भी सोचा बाबा जी ने तो बड़ी मुश्किल होगी की किया जाए हुण जे इतने करामा दिखाने बड़ा बाबे टल नाल की हुई नहीं दिखाते तो यह खेड़ा नहीं खेड़ा की किया जाए अगर चढ़ा लिया फौज बड़ा मुश्किल हो जाएगा गुरु जी ने शस्त्र उतार दिते हुए हैं अखीर ये जान के
आप जी ने छिटा दे के गऊ जूंदी कर दिता। गऊ तो जूंदी हो गई, खैर उन्होंने तो खेड़ा छिटाया। अखीर जो आप आए मत्था टेकन वास्ते, नमस्कार करने वास्ते गए गुरु जी ने, गुरु जी ने उस तरह नाराजगी जाहिर की जिमें टल नाल कीती सी। कहिंगे देखो मरना सब नहीं, लोग साढ़े दरवाजे में सिट जा करेंगे, मां ने जीवन करेंगे, रब के शरीक बन गए, वो पाने विच असी दखल देने लग गए, एक आदि करावा। सो एक मैन दो तलवार मतलब इशारा भी ऐसा नहीं चाहिए। आप जी फिर बुढ़न शाह के मुकाबले उत्थे जाके शरीर त्याग जाते हैं, यानी शासन इत्यादि कई गल्लां इत्थे जिंदा किया। ब्राह्मण नामदेव उन्होंने गिरफ्तार किया, हथां नूं थोड़ियां पैरों नूं बेड़ियां लगियां, वासन प्रेस कर रहा भी मेरी गऊ जिंदी करके दे, हुण इतना दुख छिड़िया होया। लेकिन इत्थे हुण हैरान हो रहे, इत्यादि उत्तर प्रश्न हो रहे हैं।
राम तुम्हारे कामां देखो, राम तुम्हारे कामां, राम तुम्हारे देखो, राम तुम्हारे कामां, देखो राम तुम्हारे कामा,
ने नामदेव नु कहा ऐ गऊ मोई पई है, इस नू जिंदी कर दे। नामदेव कहेंगे कैसे हो सकता है, मोया किवें जिंदा हो सकता है। सुभाषा कहने ब्राह्मण जिंदा हो गया सी। नामदेव कहने मेरा की है, कुछ न हो, कर आराम हो, ऐसा मेरे प्रभु नु ऐसा ही पाउंदा सी, तो उसने कीता, मैं थोड़ो कीता है। तो बादशाह कहन लगा मैं ये नहीं कहता तू कर, वह तो करवा दे जिहड़ा तेरा आराम है, ये तो नहीं मैं चाहता गऊ जिंदी करा। यह सुन के नामदेव चुप है। तो जदों नामदेव चुप हो गया, अखीर बादशाह सत्संग छे किस्म का मद दुनिया ते मन्ने, राज मद, हुकूमत मद, जवानी मद, रूप मद, थन मद, विद्या मद आदि। इस किस्म का हंकार जदों चित विच हंकार आंदा अकल मारी जांदी, तो विचार नहीं संपूर्ण हुंदी, फिर जायज ना जायज सोच नहीं सकदा हुंदा जदों अकल टिकाणे ना होवे, क्योंकि सोचना तो बुद्ध दा ही धर्म है ना। उस मौके बादशाह दे चित विच राजमद ने ठाठा मारिया, बादशाह चढ़े हंकार, गज हस्ती दीनो चमकार, कहण लगा चंगा जे गऊ नहीं जिंदा करनी, हाथी नू शराब पिला के लिआंदा। उदों इं सजावां हुंदियां, शराब पी के पिला के लिआंदा गया हाथी, है शराब पीती मस्त कड़ा है, इहदे पैर हेठां लै के तैनू मरवाया जाएगा, अगर तू गऊ जिंदा नहीं करना चाहुंदा या गऊ जिंदा कर दे, दो ही गलन। इं बादशाह हंकार विच आके कहिंदा है,
चढ़े हंकार जी बादशाह ताई वेखो, चढ़े हंकार जी बादशाह ताई वेखो,
देखो
चढ़े हंकार गज हस्ती दीनो चमकार हाथी नु शराब पिला के लिया गया और हुक्म कर दिता नामदेव या तो गऊ जिंदा हो जाए या दीन इस्लाम कबूल कर ले। अगर ऐसा नहीं तो हाथी शराब पी के देख जी मस्ती भी चूम रहा है इसके पैर के नीचे लिया के तेन मरवा दिता जाएगा। इन्हों गलों जी तेनों पसंद है कर ला करामा दिखाई मोजा दिखा ये तो प्रभु दे प्यारे प्रभु आग्ञा बिना पसंद ही नहीं करते। जे कोई कहे करामात सतपुरशा ने दिखाई वाहिगुरु की रजा भी दिखाई ये गुनाह नहीं है। अपनी हों मुख रख के करामात करनी इसन गुनाह मानिया है। वाहिगुरु की रजा वह तो सभी सिर मथे पर मनते हैं इतने चुप उत्थे चूंक हुक्म हो गया इसन जिंदा करते छिटे दे के ब्राह्मण उत्ता इतने नाम दे चुप। दूसरे दीन इस्लाम कबूल कर लै हूँ अपना अपना सोए धर्म सबन ही प्यारा है सब की कल्याण अपने सोए धर्म के मुताबिक ही होनी है। ये कैसे हो सकता है तो संयम ये भी पसंद नहीं करता। तीजी गल है फिर अगे मौत ही उस मजमूए भी जिथे बहुत सारी खलकत खड़ी हुई सी नामदेव की बिरध माता भी खड़ी हुई सी सो ओ मावां नूं पुत्र बहुत ही प्यार फिर नामदेव जैसा भगत पुत्र इन्ना प्यारा हुंदा है। उसने सोचा भी गऊ जिंदा नहीं करना चाहता इस यानी वाहिगुरु की रजा तो बिना दूजी चीज है दीन इस्लाम भी कबूल नहीं करना चाहता। पर तीजी गल यही है मेरे पुत्र की सुख नहीं है बस मरवा आ जाएगा। हाथी के पैर हेठां लिया के उस मौके नामदेव की माता कोल होके कन्न विच नामदेव नूं इउं कहिंदी है
राम छोड़ के खुदा नूं जप लै नामे दी माई रब ने करे राम छोड़ के खुदा नूं नामे दी माई रब ने करे Thank you.
प्यारे जी नामे दी लाई रुदन करे
करे नामे की माय छोड़ राम की ना पजे खुदाए। नामदेव दी माता कहंदी बेटा तू मेरा इकलौता ही पुत्र है, बादशाह हिंडी है, इसने अपनी हिंड तो नहीं टलना। राम ते खुदा च फर्क कोई नहीं, इको चीज दे दो ना हन। तू राम राम दी बजाय खुदा खुदा करन लग पै, पर जीवंदा तो रहेगा, मेरिया अखां दा इको ही तू तारा है। इतिहाद ਜਦੋਂ ਨਾਮਦੇਵ ਦੀ ਮਾਤਾ ਨੇ ਕਿਹਾ ਸਾਸੰਗ ਸ਼ੱਕ ਕੋਈ ਨਹੀਂ, ਇੱਕੋ ਹੀ ਵਸਤੂ ਹੈ ਜਿਹਦੇ ਰਾਮ ਰਹੀਮ ਵਾਹਿਗੁਰੂ ਗੋਬਿੰਦ ਆਦਿ ਅਨੇਕਾਂ ਨਾਮ ਹਨ, ਅਨੰਤ ਨਾਮ ਹਨ। ਪਰ ਸਾਧ ਸੰਗਤ ਇੱਕ ਬੇੜੀ ਨੂੰ ਛੱਡ ਕੇ ਦੂਜੀ ਬੇੜੀ ਫੜਨੀ, ਸਤਪੁਰਸ਼ ਇਹਨੂੰ ਕਦੇ ਪਸੰਦ ਨਹੀਂ ਕਰਦੇ। ਫਿਰ ਕੋਈ ਕਿਸੇ ਲਾਲਚ ਵਿੱਚ ਲਿਆ ਕੇ ਜਾਂ ਕਿਸੇ ਰੋਗ ਦਿਖਾ ਕੇ ਉਹਨਾਂ ਨੂੰ ਆਪਣੇ ਸੋਏ ਅਸੂਲਾਂ ਤੋਂ ਗਿਰਾਉਣਾ ਚਾਹੇ, ਹਰਗਿਜ਼ ਨਹੀਂ ਗਿਰਦੇ। ਸਰੀਰ ਨਾਸ਼ਵੰਤ ਹੈ, ਇਹਨੇ ਰਹਿਣਾ ਨਹੀਂ, ਬਸ਼ੱਕ ਨਾ ਰਹੇ, ਲੇਕਿਨ ਆਪਣੇ ਸੋਏ ਧਰਮ ਨੂੰ ਨਹੀਂ ਛੱਡਦੇ ਹੁੰਦੇ। ਸੋਏ ਧਰਮ ਹਰ ਇੱਕ ਦੀ ਕਲਿਆਣ ਕਰਨ ਵਾਲੀ ਚੀਜ਼ ਹੁੰਦੀ ਹੈ। ਸੋਈਓ ਨਾਮ ਦੇ ਕਹਿੰਦਾ ਠੀਕ ਹੈ, ਭਾਵੇਂ ਰਾਮ ਖੁਦਾ 'ਚ ਫਰਕ ਕੋਈ ਨਹੀਂ, ਪਰ ਮਾਤਾ ਇਸ ਸ਼ਕਲ ਵਿੱਚ ਇਉਂ ਰੂਪ ਦਿਖਾ ਕੇ ਜਾਂ ਕਿਸੇ ਲਾਲਚ ਆਦਿ ਵਿੱਚ ਲਿਆ ਕੇ, ਜਾਂ ਇਹ ਅਸੂਲ ਠੀਕ ਨਹੀਂ ਹੈ। ਸਰੀਰ ਨਾਸ਼ਵੰਤ ਇੱਕ ਦਿਨ ਰਹਿਣਾ ਨਹੀਂ, ਸੋਏ ਧਰਮ ਨੂੰ ਛੱਡ ਕੇ ਸਰੀਰ ਨੂੰ ਰੱਖਣਾ ਚਾਹੇ ਉਹ ਕੀ ਸਿਆਣਪ ਹੈ। ਇਤਿਹਾਦ ਵਿਚਾਰ ਕਰਦੇ ਹੋਏ ਨਾਮਦੇਵ ਨੇ ਕਿਹਾ ਮਾਤਾ ਦੇਖ, ਜੇ ਤੂੰ ਮੈਨੂੰ ਇਹੋ ਜਿਹੀ ਕਮਜ਼ੋਰ ਸਿੱਖਿਆ ਦਿੰਨੀ ਹੈ, ਤੇਰਾ ਤੇ ਮੇਰਾ ਰਿਸ਼ਤਾ ਟੁੱਟਿਆ। ਚਾਹੀਦਾ ਤਾਂ ਤੈਨੂੰ ਇਹ ਸੀ ਕਹਿਣਾ, ਬੇਸ਼ੱਕ ਕੁਛ ਵੀ ਹੋ ਜੇ ਆਪਣਾ ਧਰਮ ਨਾ ਛੱਡੀ, ਪਰ ਤੂੰ ਇੱਥੇ ਮੈਨੂੰ ਕਮਜ਼ੋਰ ਸਿੱਖਿਆ ਦੇ ਰਹੀ ਹੈ, ਬਈ ਚੱਲ ਖੁਦਾ ਫੁਦਾ ਕਰੀ ਜਾ, ਯਾਨੀ ਇਸਲਾਮ ਵਿੱਚ ਅੱਜ ਐਸਾ ਨਹੀਂ ਹੋਏਗਾ। ਇਸ ਵਾਸਤੇ ਅਗਰ ਇਹੋ ਜਿਹੀ ਗੱਲ ਹੈ, ਨਾ ਹੋ ਤੇਰਾ ਪੂੰਗਰਾ ਨਾ ਤੂੰ ਮੇਰੀ ਮਾਏ, ਪਿੰਡ ਪਰੇ ਤੋਂ ਹਰ ਗੁਣਗਾ, ਮੈਂ ਤੇਰਾ ਪੁੱਤਰ ਨਹੀਂ, ਤੂੰ ਮੇਰੀ ਮਾਤਾ ਨਹੀਂ। ਸਰੀਰ ਬਿਸ਼ਕ ਚਲਾ ਜਾਏ, ਲੇਕਿਨ ਆਪਣੇ ਸੋਏ ਧਰਮ ਨੂੰ, ਆਪਣੇ ਅਸੂਲਾਂ ਨੂੰ ਨਹੀਂ ਮੈਂ ਛੱਡਾਂਗਾ। ਨਾ ਮੈਂ ਤੇਰਾ ਪੂੰਗਰਾ ਤੇ ਨਾ ਤੂੰ ਮੇਰੀ ਮਾਂ, ਨਾ ਮੈਂ ਤੇਰਾ ਪੂੰਗਰਾ ਤੇ ਨਾ ਤੂੰ ਮੇਰੀ ਮਾਂ, ਤੇਰਾ ਪੂੰਗਰਾ ਤੇ ਨਾ ਤੂੰ ਮੇਰੀ ਮਾਂ, ਨਾ ਮੈਂ ਤੇਰਾ ਪੂੰਗਰਾ ਤੇ ਨਾ ਤੂੰ ਮੇਰੀ ਮਾਂ, ਪਿੰਡ ਪਰ ਤੋਂ ਹਰ ਗੁਣ ਗਾਏ,
ਜਨਮ ਤੇਰਾ ਪੂਰਾ ਤੇ ਨਾ ਤੂੰ ਮੇਰੀ
ਤੇਰਾ ਪੂੰਗਰਾ ਨਾ ਤੂੰ ਮੇਰੀ ਮਾਂ ਹੈ ਪਿੰਡ ਪਰੇ ਤੋਂ ਹਰ ਗੁਣ ਗਾ। ਨਾਮਦੇਵ ਨੇ ਥੋੜਾ ਜਿਹਾ ਸਖਤੀ ਨਾਲ ਕਿਹਾ, ਮਾਤਾ ਤੇਰਾ ਮੇਰਾ ਰਿਸ਼ਤਾ ਟੁੱਟਿਆ, ਅਗਰ ਇਹੋ ਜਿਹੀ ਕਮਜ਼ੋਰ ਸ਼ਿਕਸ਼ਾ ਮੈਨੂੰ ਦੇਣੀ ਹੈ। ਵਿਚਾਰੀ ਦੂਰੋਂ ਕੇ ਖੜ ਗਈ। ਹੁਣ ਦੋਨਾਂ ਤਿੰਨਾਂ ਗੱਲਾਂ ਵਿੱਚੋਂ ਤੀਨ ਇਸਲਾਮ ਤਕਲ ਕਬੂਲ ਕਰਦੇ ਹੈ, ਸੋਏ ਧਰਮ ਨੂੰ ਕਰ ਛੱਡਦੇ ਹੈ, ਮੋਜਾ ਕਰਾਮਾਤ ਵਾਹਿਗੁਰੂ ਦੇ ਹੁਕਮ ਤੋਂ ਬਿਨਾਂ ਦਿਖਾਉਣੀ ਪਸੰਦ ਹੀ ਨਹੀਂ ਕਰਦੇ ਸਤਿਗੁਰ। ਤੀਜੀ ਗੱਲ ਹੁਣ ਸਰੀਰ ਹੈ, ਇਸਦੇ ਵਿਨਾਸ਼ ਦਾ ਹੀ ਖਤਰਾ ਹੈ, ਇਹ ਵੈਸੇ ਹੀ ਨਾਸ਼ਵੰਤ, ਇਹਨੂੰ ਨਾਸ਼ਵੰਤ ਸਮਝਦੇ ਹੋਏ ਸਤਪੁਰਸ਼ ਰੱਖਣ ਦੀ ਇੱਛਾ ਹੀ ਨਹੀਂ ਰੱਖਦੇ, ਬਲਕਿ ਇਹਦੇ ਵਾਸਤੇ ਤਾਂ ਚਾਹੁੰਦੇ ਹਨ ਜਿਸ ਮਰਨੇ ਤੇ ਜਗ ਡਰੇ। ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪ੍ਰਮੰਦ। ਜਿਸਨੂੰ ਅੱਛੀ ਤਰ੍ਹਾਂ ਮੌਤ ਦੀ ਫਿਲਾਸਫੀ ਸਮਝ ਆ ਗਈ, ਜੋ ਮੌਤ ਦੀ ਹੱਦ ਤੋਂ ਪਰੇ ਹੋ ਚੁੱਕਾ ਹੈ, ਆਤਮ ਸਥਿਤੀ ਜੀ ਦੀ ਹੋ ਚੁੱਕੀ ਹੈ, ਉਹ ਤਾਂ ਚਾਹੁੰਦਾ ਕਦ ਇਸ ਦਾ ਵਿਨਾਸ਼ ਹੋਵੇ। ਸਾਡੇ ਤਿੰਨ ਮਣ ਦੀ ਪੰਡ ਚੱਕੀ ਫਿਰ ਜਿਵੇਂ ਕੋਈ ਸ਼ਖਸ ਜੇਠਾੜ ਦਾ ਮਹੀਨਾ, ਟਿੱਬਿਆਂ ਦੇ ਵਿੱਚ ਸਖਤ ਗਰਮੀ ਪੈਂਦੀ ਹੈ, ਲੂ ਚੱਲਦੀ, ਹੇਠੋਂ ਪੈਰ ਜਲਦੇ ਹਨ, ਸਿਰ ਤੇ ਸਾਡੇ ਤਿੰਨ ਮਣ ਦੀ ਪੰਡ ਚੱਕੀ ਹੋਵੇ, ਚਾਹੁੰਦਾ ਕੋਈ ਦਰਖਤ ਦੀ ਛਾਂ ਵਿੱਚ ਸਿੱਟ ਕੇ ਪਰਾਂ ਪੈ ਜਾ ਆਰਾਮ ਨਾਲ, ਇਸੀ ਤਰ੍ਹਾਂ ਚਾਹੁੰਦੇ ਹਨ। ਇਹ ਤਾਂ ਤੁਹਾਨੂੰ ਪ੍ਰਤੀਤ ਹੁੰਦਾ ਹੈ, ਮੋਹ ਮਮਤਾ 'ਚ ਫਸਿਆ ਬੰਦਾ ਇਸ ਨੂੰ ਸੁੱਖ ਸਰੂਪ ਸਮਝਦਾ ਹੈ, ਦੁੱਖਾਂ ਦਾ ਹੀ ਕਾ ਸਵਯੋਂ ਕਰਕੇ। ਸੋ ਇਸ ਨੂੰ ਰੱਖਣਾ ਕਦ ਪਸੰਦ ਕਰਦੇ ਨੇ, ਸੋ ਇਸ ਕਰਕੇ ਨਾਮਦੇਵ ਨੇ ਇਹ ਜਵਾਬ ਦੇ ਦਿੱਤਾ। ਅੱਗੋਂ ਤੀਜੀ ਗੱਲ, ਹੁਣ ਹਾਥੀ ਨੂੰ ਇਸ਼ਾਰਾ ਕਰਨਾ ਸੀ, ਮਹਾਵਤ ਨੂੰ ਹੁਕਮ ਹੋਇਆ ਬਾਦਸ਼ਾਹ ਵੱਲੋਂ ਵੀ ਹਾਥੀ ਨੂੰ ਪ੍ਰੇਰੋ, ਕਰੇ ਗਜਿੰਦ ਸੁੰਡ ਕੀ ਚੋਟ। ਹਾਥੀ ਨਾਮਦੇਵ ਨੂੰ ਜਿਹੜਾ ਜ਼ੰਜੀਰਾਂ ਵਿੱਚ ਜਕੜਿਆ ਸੀ, ਸੁੰਡ ਨਾਲ ਪਕੜ ਕੇ ਜ਼ਮੀਨ 'ਤੇ ਪਟਕ ਕੇ ਮਾਰਦਾ, ਔਰ ਆਪਣਾ ਪੈਰ ਉਹਦੇ ਉੱਪਰ ਰੱਖਦੇ, ਮਾਨੋ ਸਾਰਾ ਭਾਰ ਹਾਥੀ 'ਚ, ਕਿਉਂਕਿ ਸੌਂਵਣ ਦਾ ਭਾਰ ਹੁੰਦਾ, ਸਾਰਾ ਭਾਰ ਉਸਦੇ ਉੱਪਰ ਦੇ ਦਿੰਦਾ, ਪਰ ਵਾਹਿਗੁਰੂ ਅੰਤਰਯਾਮੀ ਨੇ ਮਾਨੋ ਹਾਥੀ ਦੇ ਪੈਰ ਰੇਖਾਂ ਆਪਣਾ ਹੱਥ ਦੇ ਲਿਆ, ਨਾਮਦੇਵ ਦੇ ਉੱਪਰ ਰੰਚਕ ਮਾਤਰ ਭਾਰ ਨਹੀਂ ਆਉਣ ਦਿੱਤਾ। ਕਰੇ ਗਜਿੰਦ ਸੁੰਡ ਕੀ ਚੋਟ, ਨਾਮਾ ਉਭਰੇ ਹਰ ਕੀ ਓਟ। ਸੋ ਦੁੱਖ ਕੈਸੇ ਪਾਵੇ ਜੀ ਦਾਵਾ ਹੈ ਪਰਮਾਤਮਾ, ਸੋ ਦੁੱਖ ਕੈਸੇ ਪਾਵੇ ਜੀ ਦਾਵਾ ਹੈ ਪਰਮਾਤਮਾ, ਕੇ ਸਿਰ ਉੱਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੇ, ਬੋਲਣਾ ਜਾਣੇ ਮਾਇਆ ਮਦਮਾਤਾ, ਮਰਣਾ ਚੀਤਨ ਆਵੇ ਮੇਰੇ ਰਾਮ ਰਾਏ, ਤੂੰ ਸੰਤਾਂ ਕਾ ਸੰਤ ਤੇਰੇ, ਤੇਰੇ ਸੇਵਕੋ ਪਾਉ ਕਿਸ ਨਾ ਹੀ ਜਮ ਨਹੀਂ ਆਵੇ। ਇਉਂ ਨਾਮਦੇਵ ਨੂੰ ਜਦੋਂ ਇਸ਼ਾਰਾ ਕੀਤਾ ਹਾਥੀ ਨੂੰ, ਹਾਥੀ ਨੇ ਕਰੇ ਗਜਿੰਦ ਸੁੰਡ ਕੀ ਚੋਟ, ਨਾਮਾ ਉਭਰੇ ਹਰ ਕੀ ਓਟ,
ਉਭਰੇ ਹਰ ਕੀ ਓਟ, ਨਾਮਾ ਉਭਰੇ, ਨਾਮਾ ਉਭਰੇ, ਉਭਰੇ ਹਰ ਕੀ ਓਟ, ਨਾਮਾ ਨਾਮਾ ਉਭਰੇ,
ਜਿੰਦ ਸੁੰਡ ਕੀ ਚੋਟ, ਨਾਮਾ ਉਭਰੇ ਹਰ ਕੀ ਓਟ। ਇਉਂ ਨਾਮਦੇਵ ਦੀ ਰਕਸ਼ਾ ਹੋਈ। ਅਜੇ ਵੀ ਬਾਦਸ਼ਾਹ ਨਹੀਂ ਸਮਝੇ, ਹਿੰਦੀ ਬਹੁਤਾ ਕਹਿੰਦਾ ਹੈ। ਦੇਖ ਨਾਮਦੇਵ, ਤਿੰਨ ਗੱਲਾਂ ਹੁਣ ਪਤਾ ਨਹੀਂ ਕਿਵੇਂ ਬਚ ਗਿਆ ਹਾਥੀ ਤੋਂ। ਤਿੰਨ ਗੱਲਾਂ, ਇਹ ਕਿਸੇ ਖਾਸ ਮੁਲਕ ਦੀ ਬਹੁਤ ਤੇਜ਼ ਤਲਵਾਰ ਪਈ ਹੋਈ, ਇੱਕ ਦੂਜੀ ਦੀਨ ਇਸਲਾਮ ਕਬੂਲ ਕਰ ਲਓ। ਅਗਰ ਇਹ ਦੋਵੇਂ ਨਹੀਂ ਕਰਨੀਆਂ ਤਾਂ ਗਊ ਜਿਉਂਦੀ ਕਰਦੇ। ਇੱਕ ਘੜੀ ਇਹ ਯਾਨੀ ਇੱਕ ਪਹਿਰ ਦੀ ਮੁਹਲਤ ਹੈ, ਸਾਢੇ ਸੱਤ ਘੜੀ ਦੀ ਮੁਹਲਤ ਹੈ, ਹੁਣ ਵਕਤ ਦੇ ਦਿੱਤਾ। ਇੱਕ ਪਹਿਰ ਦੇ ਅੰਦਰ ਅੰਦਰ ਜਾਂ ਤਾਂ ਗਊ ਜਿੰਦਾ ਹੋ ਜਾਏ ਜਾਂ ਦੀਨ ਇਸਲਾਮ ਕਬੂਲ ਕਰ ਲੈ, ਨਹੀਂ ਫਿਰ ਇਹ ਤੇਜ਼ ਤਲਵਾਰ, ਇਸਦੇ ਨਾਲ ਤੇਰਾ ਸਿਰ ਧੜ ਤੋਂ ਅਲੈਦਾ ਕੀਤਾ ਜਾਏਗਾ। ਇਹ ਆਰਡਰ ਕਰਤਾ। ਕਾਜ਼ੀ ਮੁੱਲਾ ਕਰੇ ਸਲਾਮ, ਇਹਨੇ ਹਿੰਦੂ ਮੇਰਾ ਮਲਿਆ ਮਾਨ, ਕਾਜ਼ੀ ਮੁੱਲਾ ਤਾਂ ਮੈਨੂੰ ਚੁੱਕ ਚੁੱਕ ਸਲਾਮਾਂ ਕਰਨ, ਇਹ ਮੇਰੀ ਪਰਵਾਹ ਕਈ ਨਹੀਂ ਜਾਣਦਾ। ਅਖੀਰ ਜਦੋਂ ਇਹ ਆਰਡਰ ਸੁਣਾਇਆ, ਜਿਹੜੇ ਸ਼ਰਧਾਲੂ ਸਨ ਨਾਮਦੇਵ ਜੀ ਦੇ, ਨਾਮਦੇਵ ਨੂੰ ਤਾਂ ਕੋਈ ਫਿਕਰ ਨਹੀਂ ਸੀ, ਸਰੀਰ ਦੀ ਪਰਵਾਹ ਨਹੀਂ ਕਰਦੇ ਸਤਪੁਰਸ਼, ਜਿਹਨਾਂ ਦਾ ਦੇਹ ਡਿਆਸਟ ਦੇਹ ਦੀ ਹੱਦ ਤੋਂ ਪਰੇ ਹੋਏ ਹਨ, ਉਹ ਤਾਂ ਆਤਮ ਸਥਿਤੀ ਵਾਲਾ ਪੁਰਸ਼ ਜਿਹੜਾ ਹੈ ਨਾ, ਉਹਨੂੰ ਦੇਹ ਥੈਂਕ। ਲੇਕਿਨ ਪ੍ਰੇਮੀ ਸ਼ਰਧਾਲੂਆਂ ਨੂੰ ਬੜਾ ਦੁੱਖ ਹੈ, ਬੜੇ ਬੜੇ ਸੇਠ ਸ਼ਾਹੂਕਾਰ ਨਾਲ ਉਹਨਾਂ ਵਿਚਾਰ ਕੀਤੀ, ਦੇਖੋ ਬਈ ਲਾਲਚ ਬੁਰੀ ਬਲਾ ਹੁੰਦੀ ਹੈ, ਜੇ ਆਪਾਂ ਬਾਦਸ਼ਾਹ ਨੂੰ ਰਿਸ਼ਵਤ ਦੇਈਏ ਸ਼ਾਇਦ ਆਪਣੇ ਹਿੰਡ ਤੋਂ ਬਾਜ ਆ ਜਾਵੇ। ਸਾਰੇ ਰਲ ਕੇ ਹੁਣ ਬੜੇ ਬੜੇ ਸੇਠ ਸ਼ਾਹੂਕਾਰ ਦਿੱਲੀ ਦੇ ਹਿੰਦੂ ਕੀ ਕਹਿੰਦੇ ਹਨ, ਬਾਦਸ਼ਾਹ ਬਿਨਤੀ ਸੁਣੇ ਹੋ, ਨਾਮੇ ਸਰਬਰ ਸੋਨਾ ਲੈ, ਅਸੀਂ ਨਾਮਦੇਵ ਜੀ ਦੇ ਬਰਾਬਰ ਤੋਲ ਕੇ ਸੋਨਾ ਦੇ ਦਿੰਦੇ ਹਾਂ, ਪਰ ਕਿਰਪਾ ਕਰਕੇ ਇਹਨਾਂ ਨੂੰ ਛੋੜ ਦਿਓ।
ਨਾਮਦੇਵ ਦੇ ਬਰਾਬਰ ਸੋਨਾ ਲੈ ਲੈ, ਜਾਨ ਬਖਸ਼ੀ ਕਰਦੇ ਨਾਮਦੇਵ ਦੇ ਬਰਾਬਰ ਸੋਨਾ, ਜਾਨ ਬਖਸ਼ੀ ਕਰਦੇ ਬਾਦਸ਼ਾਹ, ਨਾਮਦੇਵ
बादशाह बिनती सुने हो नामे सावर सुनाने
हो। सारे कहने भी इन्हां दे बराबर तोल के सोना दे दिने जान दे, पर ओ हिंदी सी कहन लगा सोना मैं इतने हजारा मरबा मील दे मुल्क दा बादशाह हाँ, इहदे बराबर दो ढाई तीन मन सोना की मैंने रखदा, मैं इहदे की परवाह जानना। कहिंदा है मालियो तो दोजक परो, दीन छोड़ दुनिया को परो, दुनिया दे वास्ते मैं अपने परलोक नूं बिगाड़ना, यानी रिश्वत लैके ए मैं नहीं पसंद करदा।
दोजक नूं जाऊंगा माल जे मैं लिया तो, दोजक नूं जाऊंगा माल जे मैं लिया तो,
ਤੁਸੀਂ ਮੈਨੂੰ ਰਿਸ਼ਵਤਖੋਰ ਜਾਣਦੇ ਹੋ। ਇਤਿਹਾਸ ਚੁੱਪ ਕਰਕੇ ਵਿਚਾਰੇ ਹੁਣ ਰੱਬ ਤੇ ਡੋਰੀ ਹੈ। ਨਾਮਦੇਵ ਜੀ ਦੀ ਦ੍ਰਿੜਤਾ ਇਹੋ ਜਿਹੀ ਹੈ, ਗੰਗ ਜਮਨ ਜੋ ਉਲਟੀ ਬਹਿ ਤੋ ਨਾਮਾ ਹਰ ਕਰਤਾ ਰਹੇ। ਆਪਣਾ ਦ੍ਰਿੜ ਵਿਸ਼ਵਾਸ ਜਣਾਉਂਦੇ ਹਨ। ਅਗਰ ਗੰਗਾ ਜਮਨਾ ਆਦਿ ਨਦੀਆਂ ਜਿਹੜੀਆਂ ਚੜ੍ਹਦੀ ਵੱਲ ਨੂੰ ਵਹਿੰਦੀਆਂ ਹਨ, ਅਗਰ ਲਹਿੰਦੀ ਵੱਲ ਨੂੰ ਵਹਿਣ ਲੱਗ ਆਪਾਂ ਰਾਉ ਤਿਆਗ ਦੇਣ, ਤਾਂ ਮੈਂ ਆਪਣੇ ਇਰਾਦੇ ਤੋਂ ਨਹੀਂ ਪਿੱਛੇ ਹਟਾਂਗਾ, ਧਰਮ ਨਹੀਂ ਛੱਡਾਂਗਾ। ਇਹ ਨਾਮਦੇਵ ਜੀ ਦਾ ਦ੍ਰਿੜ ਇਰਾਦਾ ਕਰਦਾ ਕੀ ਹੈ, ਯਾਨੀ ਨਾਮਦੇਵ ਜੀ ਦੀ ਕੀਰਤਨ ਭਗਤੀ ਦਾ ਮੁੱਖ ਹੀ ਸੀ। ਉਹਦੇ ਵਿੱਚ ਕਹਿੰਦੇ ਪਾਵੋ ਬੇੜੀ ਹੱਥੋਂ ਤਾਰ, ਨਾਮਾ ਗਾਵੇ ਗੁਣ ਗੋਪਾ। ਪੈਰਾਂ ਨੂੰ ਜਿਹੜੀ ਬੇੜੀਆਂ ਲੱਗੀਆਂ ਹੱਥਾਂ ਨਾਲ ਵਜਾ ਕੇ ਪ੍ਰਭੂ ਦੇ ਗੁਣਾਨਵਾਦ ਗਾਉਂਦਾ ਹੈ।
गावे गुण गोपाल नामा गावे नामा गावे, गावे गुण गोपाल नामा गावे नामा गावे,
गावे गुण गोपाल नामा गावे नामा गावे, गावे गुण गोपाल नामा गावे नामा गावे।
ਸਮਾਂ ਤੁਰਿਆ ਜਾਂਦਾ ਖੜਦਾ ਹੀ ਨਹੀਂ। ਪ੍ਰੇਮੀਆਂ ਨੂੰ ਸੰਸਾ ਹੈ। ਸਾਡੇ ਸੱਤ ਘੜੀ ਦਾ ਇੱਕ ਪਹਿਰ ਹੁੰਦਾ, ਇੱਕ ਪਹਿਰ ਦੀ ਮੋਹਲਤ ਸੀ। ਸੱਤ ਘੜੀਆਂ ਗੁਜ਼ਰ ਗਈਆਂ, ਸਿਰਫ ਅੱਧੀ ਘੜੀ ਬਾਕੀ ਰਹੇਗੀ, ਤਕਰੀਬਨ 15 ਮਿੰਟ ਬਾਕੀ ਰਹਿ ਗਏ। ਸੋ ਕੀ ਵਿਚਾਰਾਂ ਕਰਦੇ ਹਨ ਪ੍ਰੇਮੀ, ਵੀ ਸੱਤ ਘੜੀਆਂ, ਸਾਤ ਘੜੀ ਜਬ ਬੀਤੀ ਸੁਣੀ, ਅਜੇ ਨਾ ਆਇਓ ਤਿਰਪ ਹੁਣ ਤਣੀ। ਸੱਤ ਘੜੀਆਂ ਬੀਤ ਗਈਆਂ, ਨਾ ਤਾਂ ਇਹ ਸਵੇ ਧਰਮ ਨੂੰ ਛੱਡਣਾ ਚਾਹੁੰਦੇ, ਨਾ ਗਊ ਜ਼ਿੰਦਾ ਹੋਈ, ਪ੍ਰਭੂ ਵੀ ਅਜੇ ਮਦਦ ਵਾਸਤੇ ਨਹੀਂ ਆਏ। ਇਹਨਾਂ ਦੀ ਜ਼ਿੰਦਗੀ ਵੀ ਸੰਸਾ ਹੈ। ਇਹੋ ਜਿਹਾ ਪ੍ਰੇਮੀ ਸ਼ਰਧਾਲੂ ਵਿਚਾਰਾਂ ਕਰਦੇ ਹਨ।
ਤਿੰਨਾਂ ਲੋਕਾਂ ਦਾ ਪਤੀਨਾ ਅਜੇ ਪੌੜਿਆ, ਸੱਤ ਘੜੀਆਂ ਬੀਤ ਗਈਆਂ, ਤਿੰਨਾਂ ਲੋਕਾਂ ਦਾ ਪਤੀਨਾ ਅਜੇ ਸੱਤ ਘੜੀਆਂ ਬੀਤ ਗਈਆਂ।
ਘੜੀ ਬਾਕੀ ਰਹਿ ਗਈ, ਤਕਰੀਬਨ 15 ਮਿੰਟ ਬਾਕੀ ਰਹਿ ਗਏ। ਸੋ ਇਹਨਾਂ ਦੀ ਜ਼ਿੰਦਗੀ ਵਿੱਚ ਸੰਸਾ, ਇਹੋ ਜਿਹੀਆਂ ਵਿਚਾਰਾਂ ਕਰਦੇ ਹਨ। ਇੱਕ ਦਫ਼ਾ ਇੱਕ ਰਾਜਾ ਬਾਹਰ ਸ਼ਿਕਾਰ ਆਦਿ ਖੇਡਦਾ ਖੇਡਦਾ ਕਿਸੇ ਮਹਾਤਮਾ ਦੀ ਕੁਟੀਆ 'ਤੇ ਪਹੁੰਚਾ। ਉਹਨਾਂ ਪਾਸ ਸਵਾਲ ਕਰਦਾ, ਕਹਿੰਦਾ ਮਹਾਰਾਜ ਮੈਂ ਸੁਣਿਆ ਪ੍ਰਭੂ ਆਪਣਾ ਸਿੰਘਾਸਨ ਸੁਣਨਾ ਛੱਡ ਕੇ ਆਪਣੇ ਭਗਤਾਂ ਦੀ ਰੱਖਿਆ ਵਾਸਤੇ ਆਉਂਦਾ ਹੈ, ਕਿਸੇ ਹੋਰ ਨੂੰ ਭੇਜ ਦਿਆ ਕਰੇ, ਅਸੀਂ ਰਾਜਾ ਲੋਕ ਹਾਂ, ਕਿਤੇ ਕਿਸੇ ਹੋਰ ਅਹਿਲਕਾਰ ਨੂੰ ਭੇਜ ਦਿੰਦੇ, ਇਸ ਕਰਕੇ ਆਪ ਕਿਉਂ ਆਪਣਾ ਸਿੰਘਾਸਨ ਸੁਣਨਾ ਛੱਡ ਕੇ ਆਉਂਦਾ ਹੈ। ਮਹਾਤਮਾ ਕਹਿੰਦੇ ਰਾਜਨ, ਪ੍ਰਭੂ ਨੂੰ ਸਭ ਤੋਂ ਪਿਆਰੀ ਚੀਜ਼ ਆਪਣੇ ਭਗਤ ਹਨ, ਹੋਰ ਕੋਈ ਵਸਤੂ ਪਿਆਰੀ ਨਹੀਂ ਪਰਮੇਸ਼ਰ ਨੂੰ। ਸਭ ਤੋਂ ਪਿਆਰੀ ਵਸਤੂ ਪਰਮੇਸ਼ਰ ਨੂੰ ਭਗਤ ਹਨ। ਪਰਮੇਸ਼ਰ ਦਾ ਆਪਣੇ ਭਗਤਾਂ ਨਾਲ ਤਾਂ ਇਹੋ ਜਿਹਾ ਪਿਆਰ ਹੈ ਜਿਵੇਂ ਮਾਤਾ ਦਾ ਆਪਣੇ ਬੱਚੇ ਨਾਲ ਹੁੰਦਾ ਹੈ।
ਜਿਵੇਂ ਮਾਵਾਂ ਨੂੰ ਪੁੱਤਰ ਪਿਆਰੇ, ਭਗਤ ਪਿਆਰੇ ਰੱਬ ਨੂੰ, ਮਾਵਾਂ ਨੂੰ ਪੁੱਤਰ ਪਿਆਰੇ, ਭਗਤ ਪਿਆਰੇ ਰੱਬ ਨੂੰ।
ਮਹਾਤਮਾ ਨੇ ਰਾਜਾ ਨੂੰ ਬੜਾ ਸਮਝਾਇਆ, ਰਾਜਨ ਪਰਮੇਸ਼ਰ ਨੂੰ ਇਸੀ ਕਰਕੇ ਆਪਣਾ ਸਿੰਘਾਸਨ ਸੁਣਨਾ ਛੱਡ ਕੇ ਆਪ ਆਉਣਾ ਪੈਂਦਾ ਹੈ। ਸਭ ਤੋਂ ਪਿਆਰੀ ਵਸਤੂ ਪ੍ਰਭੂ ਨੂੰ ਆਪਣੇ ਭਗਤ ਹਨ, ਜਦੋਂ ਕੋਈ ਵਿਪਤਾ ਕਿਸੇ ਕਿਸਮ ਦੀ ਪੈਂਦੀ ਹੈ ਇਉਂ ਆਪ ਆਉਂਦਾ। ਰਾਜਾ ਨੇ ਕਿਹਾ ਠੀਕ ਹੈ, ਪਿਆਰੇ ਤਾਂ ਹਨ, ਅਤੇ ਹੋਰ ਕਿਸੇ ਨੂੰ ਭੇਜ ਦਿਆ ਕਰੇ, ਇਹੋ ਜਿਹਾ ਹੱਥ ਕਰਦਾ। ਫਿਰ ਉਸਦੇ ਸਵਾਲ ਦਾ ਜਵਾਬ ਮਹਾਤਮਾ ਕਹਿਣਗੇ, ਚੰਗਾ ਰਾਜਨ, ਅੱਜ ਤੋਂ ਅੱਠਵੇਂ ਨੂੰ ਤੇਰੇ ਸਵਾਲ ਦਾ ਜਵਾਬ ਤੇਰੇ ਦੀਵਾਨਖਾਨੇ ਦੇ ਸਾਹਮਣੇ ਲੱਗੇਗਾ, ਜਦੋਂ ਤੇਰਾ ਦਰਬਾਰ ਲੱਗਿਆ ਹੋਏਗਾ। ਇਹ ਸਭ ਉਸਨੂੰ ਕਹਿ ਦਿੱਤਾ ਚਲਾ ਗਿਆ। ਮਹਾਤਮਾ ਨੇ ਇੱਕ ਸੰਗਤ ਰਾਸ਼ ਸੰਗੇ ਮਰਮਰ ਦੀਆਂ ਮੂਰਤੀਆਂ ਬਣਾਉਣ ਵਾਲਾ ਬੁਲਾਇਆ। ਉਹਦਾ ਰਾਜਾ ਦਾ ਛੋਟਾ ਬੱਚਾ ਕੰਵਰ ਤੇ ਉਹਦਾ ਖੜਾਵਾ, ਉਹਨਾਂ ਨੂੰ ਬੁਲਾ ਕੇ ਕਹਿਣ ਦੇ, ਇਹੋ ਜਿਹੀ ਕੂ ਬਹੂ ਇਸ ਕੰਵਰ ਜੈਸੀ ਮੂਰਤੀ ਬਣਾ ਕੇ ਦੇ। ਅੱਜ ਤੋਂ ਸੱਤਵੇਂ ਤੋਂ ਪਹਿਲੇ ਪਹਿਲੇ ਉਹ ਕਹਿਣ, ਬਹੁਤ ਅੱਛਾ, ਰੁਪਿਆ ਜਿੰਨਾ ਚਾਹੀਦਾ ਲੈ ਲਵੀ, ਇਹਦਾ ਫਿਕਰ ਨਾ ਕਰ, ਖੈਰ ਸਾਡਾ ਕੰਮ ਹੀ ਕੀ ਹੈ, ਕਹਿਣ ਲੱਗੇ ਇਹ ਜ। ਫਿਰ ਉਸਨੇ ਮੂਰਤੀ ਤਿਆਰ ਕਰ ਦਿੱਤੀ ਸੰਗੇ ਮਰਮਰ ਦੀ, ਹੂ ਬਹੂ ਰਾਜੇ ਦੇ ਕੰਵਰ ਜੈਸੀ। ਉਸ ਖਿਡਾਵੇ ਨੂੰ ਮਹਾਤਮਾ ਕਹਿਣਗੇ, ਦੇਖ ਇਹਨੂੰ ਤੂੰ ਲੈ ਜਾ, ਜਦੋਂ ਦਰਬਾਰ ਲੱਗਾ ਹੋਏਗਾ ਰਾਜਾ ਤੂੰ ਇਸਨੂੰ ਗੋਦ ਵਿੱਚ ਲੈ ਕੇ ਸਾਹਮਣੇ ਖੜ ਜੀ, ਉਹ ਤਲਾਅ ਹੈ ਜਿੱਥੇ ਉਹਦੇ ਪਾਸ, ਮੈਂ ਆਊਂਗਾ ਜਿਸ ਵਕਤ ਮੈਂ ਕਹੂੰਗਾ ਇਸਨੂੰ ਤਲਾਅ ਵਿੱਚ ਫੈਂਕ ਦੀ। ਇਹ ਮੇਰੀ ਗੱਲ ਕਹਿਣ, ਬਹੁਤ ਅੱਛਾ ਜੀ। ਖੈਰ ਰਾਜਾ ਦਰਬਾਰ ਲੱਗਿਆ, ਵਜ਼ੀਰ ਮਿਸ਼ੇ ਹਲਕਾਰ ਬੈਠੇ ਹੋਏ ਹਨ, ਹੁਕਮ ਮੁਕਾਮ ਸੁਣਾਏ ਜਾ ਰਹੇ ਹਨ, ਐਨ ਸਾਹਮਣੇ ਨਿਗਾਹ ਪੈ ਰਹੀ ਹੈ ਜਿੱਥੇ ਰਾਜਾ ਦੀ, ਉਸਦੇ ਖਿਡਾਰੀ ਨੇ ਉਹ ਪੱਥਰ ਦੀ ਮੂਰਤੀ ਦੇ ਕੇ ਖੜਾ ਕਰ ਦਿੱਤਾ। ਉਹ ਨਿਗਾਹ ਰੱਖੀ ਮਾਰਨ, ਜਿਸ ਵਕਤ ਦੇਖਿਆ ਵੀ ਰਾਜਾ ਦੀ ਨਿਗਾਹ ਇੱਧਰ, ਕਹਿਣਗੇ ਤਲਾਅ ਛਿੜ ਦੇ ਇਸਨੂੰ, ਪੱਥਰ ਦੀ ਮੂਰਤੀ ਸੀ, ਉਸਨੇ ਤਲਾਅ ਵੀ ਛਿੜ ਦਿੱਤੀ ਇਸ ਨੌਕਰ ਨੇ। ਜਦੋਂ ਰਾਜਾ ਨੇ ਦੇਖਿਆ ਮੇਰਾ ਬੱਚਾ ਤਲਾਅ ਵਿੱਚ ਗਿਰ ਗਿਆ, ਚੱਟ ਹੀ ਛਾਲ ਮਾਰ ਕੇ ਉੱਥੋਂ ਸਿੰਘਾਸਣ ਤੋਂ ਆ ਕੇ ਸੁਣੇ ਕੱਪਣੀ ਛਾਲ ਮਾਰ ਦਿੰਦਾ ਸਰੋਵਰ ਦੇ ਵਿੱਚ, ਤਲਾਅ ਦੇ ਵਿੱਚ। ਉਹ ਪੱਥਰ ਦੀ ਮੂਰਤੀ ਕੱਢ ਕੇ ਬਾਹਰ ਜਦੋਂ ਆਇਆ, ਮਹਾਤਮਾ ਨੇ ਤਾੜੀ ਵਜਾਤੀ, ਕਹਿੰਦੇ ਰਾਜਨ ਕਿੰਨੇ ਅਹਿਲਕਾਰ ਬੈਠੇ ਸਨ ਤੇਰੇ ਪਾਸ, ਕਿਉਂ ਨਾ ਕਿਸੇ ਨੂੰ ਭੇਜਿਆ, ਆਪਣੇ ਆਪ ਨੱਠ ਕੇ ਆਇਆ ਸਣੇ ਕੱਪੜੀ ਛਾਲ ਮਾਰੀ। ਕਹਿੰਦੇ ਮਹਾਰਾਜ, ਬੱਚਿਆਂ ਦਾ ਮੋਹ ਇਹੋ ਜਿਹਾ ਹੀ ਹੁੰਦਾ, ਇਹ ਜਾਣ ਕੇ ਵੀ ਉਤਨੇ ਨੂੰ ਮਰਨਾ ਜਾਵੇ ਕਿਤੇ, ਕਹਿੰਦੇ ਕਹਿੰਦੇ ਤੇ ਇਉਂ ਕਹਿਣਗੇ, ਇਸੀ ਤਰ੍ਹਾਂ ਪਰਮੇਸ਼ਰ ਨੂੰ ਆਪਣੇ ਭਗਤ ਪਿਆਰੇ ਹਨ, ਜਿਵੇਂ ਤੈਨੂੰ ਆਪਣਾ ਪੁੱਤਰ ਪਿਆਰਾ ਹੈ। ਸੋ ਉਹ ਵੀ ਆਪਣੇ ਭਗਤਾਂ ਦੇ ਵਾਸਤੇ ਆਉਂਦਾ। ਸਾਧ ਸਿੰਘ, ਇੱਧਰ ਸੱਤ ਘੜੀਆਂ ਬੀਤ ਗਈਆਂ, ਸਿਰਫ ਅੱਧੀ ਘੜੀ 15 ਮਿੰਟ ਰਹਿੰਦੇ ਹਨ, ਸੰਸਾ ਕਰ ਰਹੇ ਹਨ ਪ੍ਰੇਮੀ, ਪਰ ਵਾਹਿਗੁਰੂ ਅੰਤਰਜਾਮੀ ਹਮੇਸ਼ਾ ਹੀ ਆਪਣੇ ਭਗਤਾਂ ਦਾ, ਉਹਨੂੰ ਹੋਰ ਚੀਜ਼ ਕੋਈ ਪਿਆਰੀ ਹੈ ਹੀ ਨਹੀਂ ਭਗਤਾਂ ਤੋਂ ਬਿਨਾਂ। ਸਵਯੋਂ ਇਤਨੇ ਕੀ ਦੇਖਦੇ, ਪਖੰਤਣ ਬਾਜ ਵਜਾਇਲਾ ਗਰੜ ਚੜੇ ਹਰ ਆਇਲਾ, ਭਗਵਾਨ ਵਿਸ਼ਨੂੰ ਗਰੜ ਦੀ ਸਵਾਰੀ ਕਰਦਾ, ਆਪਣੇ ਆਪਣੇ ਵਾਹਨ ਹਨ, ਕੋਈ ਅੰਸ਼ ਦੀ ਹੈ, ਕੋਈ ਬੈਲ ਦੀ ਹੈ, ਵਿਸ਼ਨੂੰ ਭਗਵਾਨ ਗਰੜ ਦੀ ਸਵਾਰੀ ਕਰਦਾ। ਸੋ ਜਿਵੇਂ ਹਵਾਈ ਜਹਾਜ਼ ਦਾ ਸ਼ਕਾਟ ਪੈਂਦਾ ਕਿ ਗਰੜ ਚੜੇ ਹਰ ਆਇਲਾ, ਆਪਣੇ ਭਗਤ ਪਰ ਕੀ ਪ੍ਰਤਪਾਲ, ਗਰੜ ਚੜੇ ਆਏ ਗੋਪਾਲ, ਨਾਮਦੇਵ ਦੇ ਪਾਸ ਆ ਉੱਤਰ ਦੇ। ਹੋਰ ਨੂੰ ਕਿਉਂ ਨਹੀਂ ਦਿੰਦੇ, ਉਹਨਾਂ ਦੇ ਇੰਨੇ ਪੁੰਨ ਥੋੜੋ ਕੀਤੇ ਨੇ, ਨੀ ਭਗਤੀ ਥੋੜੋ ਕੀਤੀ, ਹੋਰ ਨੂੰ ਦਰਸ਼ਨ ਦੇਣ, ਵਾਹਿਗੁਰੂ ਸਾਰੇ ਪਰਿਪੂਰਨ, ਸਾਰਿਆਂ ਨੂੰ ਕਿਉਂ ਨਹੀਂ ਦਿੰਦਾ, ਜਿਹਦੀਆਂ ਭਗਤੀ ਕਰਕੇ ਅੱਖਾਂ ਖੁੱਲੀਆਂ ਉਹਨਾਂ ਦੀ ਨੇ ਸਾਰੇ, ਹਰੇਕ ਨੂੰ ਨਹੀਂ ਦਿੰਦਾ, ਹੈ ਸਾਰੇ ਹੀ ਪਰਿਪੂਰਨ, ਉਹ ਤਾਂ ਖਾਲੀ ਥਾਂ ਹੀ ਕੋਈ ਨਹੀਂ। ਇਸੀ ਤਰ੍ਹਾਂ ਭਗਤ ਨਾਮਦੇਵ ਦੀ ਭਗਤੀ ਉਹਨੂੰ ਦਿਖਾਈ ਦਿੱਤੇ, ਉਹਦੇ ਪਾਸ ਆ ਕੇ ਕੀ ਕਹਿੰਦੇ, ਨਾਮਦੇਵ ਤੈਨੂੰ ਬੜਾ ਦੁਖੀ ਕੀਤਾ ਇਸ ਬਾਦਸ਼ਾਹ ਨੇ, ਦੱਸ ਕੀ ਚਾਹੁੰਦਾ ਤੂੰ, ਕਹੇ ਤਾਂ ਤਾਣੇ ਕੋਢੀ ਕਰੂੰ, ਕਹੇ ਤਾਂ ਲੈ ਗੁਰੂ ਉੱਪਰ ਥਰੂੰ, ਕਹੇ ਤਾਂ ਬਿਸਮਲ ਗੁਰੂ ਦੇਵਾਂ ਜੀ ਵਾਏ, ਸਭ ਕੋਈ ਦੇਖੇ ਪਤਿਆ, ਕਹੇ ਗੁਰੂ ਜਿੰਦਾ ਕਰ ਦੇ, ਕਹੇ ਸਾਰੀ ਧਰਤੀ ਵਰ ਕਰ ਦੇ, ਯਾ ਇਸ ਧਰਤੀ ਨੂੰ ਬਾਦਸ਼ਾਹ ਦੇ ਸਿਰ ਤੇਰਾ ਇਸ ਨੂੰ ਵਰ ਕਰ ਦੇ, ਦੱਸ ਕੀ ਚਾਹੁੰਦਾ ਹੈ, ਉਹ ਕਹਿੰਦਾ ਭਗਵਾਨ
ਧਰਤੀ ਉਲਟਾ ਦਈਆਂ ਆਖੀਂ ਜੇ ਨਾਮਿਆ ਮੈਨੂੰ, ਧਰਤੀ ਉਲਟਾ ਦਈਆਂ ਆਖੀਂ ਜੇ ਨਾਮਿਆ ਮੈਨੂੰ, ਧਰਤੀ ਉਲਟਾ ਦਿਆਂ ਅੱਖੀਂ ਜੇ ਨਾਮਿਆਂ, ਧਰਤੀ ਲੁਟਾ ਦਿਆਂ ਅਕਿੰਜੇ ਨਮਿਆਂ ਮੈਨੂੰ
ਸ਼ਕਤੀ ਕਹਿੰਦੇ ਦੱਸ ਹੁਣ ਕੀ ਚਾਹੁੰਦਾ ਤੂੰ ਬਾਦਸ਼ਾਹ ਦੀ ਬਾਦਸ਼ਾਹੀ ਤਰਕ ਕਰ ਦਿੰਦਾ ਤੈਨੂੰ ਇਹਨਾਂ ਦੁਖੀ ਕੀਤਾ ਜਾਂ ਗਊ ਜਿੰਦਾ ਕਰ ਦਿੰਦਾ ਜੋ ਕੁਛ ਚਾਹੇ ਨਾਮਦੇਵ ਕਹਿੰਦੇ ਮਹਾਰਾਜ ਧਰਤੀ ਉਲਟਾਈ ਤੇਰੇ ਜੀਵਨ ਮਰ ਜਾਣਗੇ ਬਾਦਸ਼ਾਹ ਦੀ ਅਕਲ ਖਰਾਬ ਕੀਤੀ ਇਹਨੇ ਕਾਜ਼ੀ ਮੁਲਾਣਿਆਂ ਨੇ ਅਸਰ ਹੁੰਦਾ ਆਦਮੀ ਤੇ ਇਸ ਕਰਕੇ ਕਿਰਪਾ ਕਰੋ ਗਾਂ ਜਿੰਦਾ ਕਰ ਦੋ ਸਾਰੇ ਰਗੜੇ ਝਗੜੇ ਮੁੱਕ ਜਾਣਗੇ ਉਸ ਮੌਕੇ ਸਾਧਸੰਗ ਹੁਕਮ ਹੋਇਆ ਚਿੱਟਾ ਦੇ ਕੰਤੇ ਫੜ ਕੇ ਗਊ ਨੂੰ ਜਿੰਦਾ ਕਰੋ ਸਾਧਸੰਗ ਆਪੀ ਬੇੜੀਆਂ ਟੁੱਟ ਗਈਆਂ ਹੱਥਾਂ ਦੀਆਂ ਥੋੜੀਆਂ ਟੁੱਟ ਗਈਆਂ ਨਾਮਦੇਵ ਨੇ ਚਿੱਟਾ ਦਿੱਤਾ ਗਊ ਨੂੰ ਕੰਨਾਂ ਫੜ ਕੇ ਖਿੱਚਿਆ ਜਿਉਂਦੀ ਹੋ ਗਈ ਬਾਦਸ਼ਾਹ ਕਹਿਣ ਲੱਗੇ ਲੈ ਪਰਲਾ ਮਟਕੀ ਦੁੱਧ ਦੀ ਉਦੋਂ ਵੀ ਖਿਮਾ ਨਾ ਮੰਗੀ ਕਿਉਂਕਿ ਅਕਲ ਮਾਰੀ ਹੋਈ ਸੀ ਤਾਂ ਹੁਣ ਤਾਂ ਖਿਮਾ ਮੰਗਲਾਂ ਇਹ ਮਾੜੀ ਜਿਹੀ ਗੱਲ ਤਾਂ ਨਹੀਂ ਕਿਤੇ ਹੈ ਅਖੀਰ ਫਿਰ ਵੀ ਅਸੀਂ ਉੱਠ ਕੇ ਬਾਦਸ਼ਾਹ ਆਪਣੇ ਮਹਿਲ ਨੂੰ ਚਲਾ ਗਿਆ ਤੇ ਮਟਕੀ ਦੁੱਧ ਦੀ ਭਰੀ ਉਹਦੇ ਅੱਗੇ ਰੱਖ ਦਿੱਤੀ ਅਖੀਰ ਜਦੋਂ ਗਿਆ ਸਾਧ ਸਿੰਘ ਪ੍ਰਭੂ ਦੇ ਪਿਆਰਿਆਂ ਨੂੰ ਦੁਖੀ ਕਰਨ ਵਾਲੇ ਨੂੰ ਵੀ ਦੁੱਖ ਮਿਲਦਾ ਹੁੰਦਾ ਹੈ ਕਿ ਸੰਤਾਂ ਨਾਲ ਵੈਰ ਕਮਾਉਂਦੇ ਦੁਸ਼ਟਾਂ ਨਾਲ ਮੋਹ ਪਿਆਰ ਅੱਗੇ ਪਾਛੇ ਸੁੱਖ ਨਹੀਂ ਮਰ ਜੰਮਣ ਵਾਰੋ ਵਾਰ ਤਿਸ਼ਨਾ ਕਿਤੇ ਨਾ ਚੁੱਕੇ ਦੁਬਦਾ ਹੋਏ ਖੁਆਰ ਨਾਨਕ ਨਾ ਵਿਹੂਣਿਆ ਨਾ ਉਰਾਰ ਨਾ ਪਾਰ ਸੋ ਬਾਦਸ਼ਾਹ ਨੂੰ ਸੂਲ ਉੱਠਿਆ ਦਰਦ ਹੋਇਆ ਇਤਨਾ ਸਖਤ ਦਰਦ ਹੋਇਆ ਲਿਟਦਾ ਫਿਰਦਾ ਹੁਣ ਉਸ ਸਮਝ ਪਈ ਮੈਂ ਇੱਕ ਬੇਕਸੂਰ ਰੱਬ ਦੇ ਪਿਆਰੇ ਨੂੰ ਦੁਖੀ ਕੀਤਾ ਉਸ ਮੌਕੇ ਉਹਨਾਂ ਜਿਹਨੇ ਇਸ ਨੂੰ ਬਹਿਕਾਇਆ ਸੀ ਉਸਦੇ ਬਰਖਲਾਫ ਕਾਜ਼ੀ ਮੁਲਾਣਿਆਂ ਨੇ ਕਹਿਣਗੇ ਜਾਓ ਕਹੋ ਮੈਂ ਕਾਲੀ ਗੂੰ ਉਸਦੀ ਉਸਨੂੰ ਤੁਹਾਡੇ ਕਹੇ ਤੇ ਮੈਂ ਤੰਗ ਕੀਤਾ ਖਿਮਾ ਮੰਗੋ ਮੇਰੇ ਵੱਲੋਂ ਇੱਥੇ ਲਿਆਓ ਮੈਂ ਚਰਨ ਪਰਸਨਾ ਨਾਮਦੇਵ ਜੀ ਨੂੰ ਲਿਆਂਦਾ ਚਰਨਾਂ ਤੇ ਡਿੱਗਿਆ ਪਾਤਸ਼ਾਹ ਖਿਮਾ ਮੰਗੀ ਨਾਮਦੇਵ ਜੀ ਕਹਿੰਦੇ ਅਸੀਂ ਤਾਂ ਕੁਛ ਨਹੀਂ ਕਿਹਾ ਤੈ ਸਾਨੂੰ ਤੰਗ ਕੀਤਾ ਸਾਡੇ ਹਿਤੂ ਵਾਹਿਗੁਰੂ ਨੇ ਤੈਨੂੰ ਕਰਤਾ ਵੀ ਸਾਡਾ ਤਾਂ ਇਸ ਰੋਲ ਕੋਈ ਨਹੀਂ ਅਸੀਂ ਖੈਰ ਉਸਦਾ ਦਰਦ ਹਟਿਆ ਤੇ ਅੱਗੇ ਉਹਨੂੰ ਚੰਗੀ ਸਿਕਸ਼ਾ ਦਿੱਤੀ ਜਿਹਦੇ ਕਹੇ ਕਹਾਏ ਤੇ ਤੁਹਾਡਾ ਫਰਜ਼ ਹੈ ਨਿਆਂ ਤੇ ਬੈਠਣ ਇੱਕੋ ਜਿਹਾ ਸਭ ਨੂੰ ਦੇਖੋ ਜਾਤ ਪਾਤ ਆਦਿ ਵਿਤਕਰਾ ਛੱਡ ਕੇ ਪੂਰਾ ਨਿਆਂ ਕਰੋ ਤੁਹਾਡਾ ਇਹ ਫਰਜ਼ ਹੈ ਨਾ ਕਿ ਖਿੱਚਾ ਖਿੱਚੀ ਵਿਚਾਰ ਖੈਰ ਕਿਵੇਂ ਮੰਗੀ ਇਸ ਤਰੀਕੇ ਸਿਰ ਇੱਧਰ ਦੱਸਦੇ ਹਨ ਗੁਰੂ ਜੀ ਵਾਹਿਗੁਰੂ ਅੰਤਰਜਾਮੀ ਜਿਹੜੇ ਉਸਦਾ ਭਜਨ ਕਰਦੇ ਹਨ ਨਾਮ ਨਾਮੀ ਚ ਫਰਕ ਕੋਈ ਨੀ ਉਹਨਾਂ ਦੀ ਔਖੇ ਵੇਲੇ ਸਹਾਇਤਾ ਕਰਦਾ
ਨਾਮ ਨੇ ਸਹਾਇਤਾ ਕਰਨੀ ਔਖੀ ਵੇਲਾ ਔਖੀ ਵੇਲਾ ਤੇਰੀ ਨਾਮ ਨੇ ਸਹਾਇਤਾ ਕਰਨੀ ਔਖੀ ਵੇਲਾ ਔਖੀ ਵੇਲਾ
ਤਰੂ ਦੀ ਮਾਤਾ ਕਹਿੰਦੀ ਹੈ ਤਰੂ ਨੂੰ ਬੇਟਾ ਪ੍ਰਭੂ ਦੀ ਭਗਤੀ ਵਿੱਚ ਬੇਅੰਤ ਬਰਕਤਾਂ ਹਨ ਵਾਹਿਗੁਰੂ ਹਰ ਪਾਸੇ ਆਪਣੇ ਜਾਪਕ ਦੀ ਮਦਦ ਕਰਦਾ ਹੈ ਤਾਂ ਤੇ ਉਸਦੀ ਸ਼ਰਨ ਲੈਣੀ ਚਾਹੀਦੀ ਉਹਦੇ ਸ਼ਰਨ ਡਿੱਗੇ ਸਭ ਕਾਸੇ ਦੀ ਪ੍ਰਾਪਤੀ ਹੈ ਆਹ ਹੁਣ ਗੁਰੂ ਸਤੋਤਰ ਵਿੱਚ ਗੱਜ ਬੱਜ ਕੇ ਬੋਲੋ
ਤਨ ਹੈ ਤਨ ਹੈ ਤਨ ਹੈ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਦਾਸ ਜੀ ਦਾ ਮੈਂ ਧੰਨ ਹੈ ਧੰਨ ਹੈ ਗੁਰੂ ਅਰਜਨ ਸਾਹਿਬ ਧੰਨ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਹਰਗੋਬਿੰਦ ਸਾਹਿਬ ਧੰਨ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ